देश सुतार नैन भिजे तसरे कद पसी दीदार सुख तल गुर सेविया अहन सुसहज सुभाए दर्शन परसे आए गुरु जन्म मरण दुख जाए हुआ शिव दुख समे नूर सोमपुर सोम चटिया तुदृठे सचे पाशाह मल जन्म जन्म दी कटिया सजन सचा पाशाह सिर सहेश जिस पास बैठिया सोही सपना दावेशो जिस पास बैठिया सोही सपना दावेशो
सतनाम श्री वाहिगुरु साहिब जी गौड़ी पाप पुन दोए बैल बिसाही पवन पूजी प्रगासे तृष्णा गुण भरी घट भीतर इन बिद सांड बिसाहो पाप पुन दोए बैल बिसाहे पवन पूजी प्रगासे कृष्णा गुण भरी घट भीतर इन बिद टांड बिसाहे
वाहिगुरु जी का खालसा वाहिगुरु जी की फतेह। गरीब निवास देव दुनिया के मालिक समर्थ सतगुरु प्रतख सतगुरु ज्ञान स्वरूप सतगुरु शब्द सतगुरु गुरु ग्रंथ साहिब जी के पावन बोध विखे जुड़ बैठे सर्वत माई भाई गुरसिख गुरु के प्यारे धन तद योग हो जो सच्चे पातशाह जी ने पार बख्शिश होई है पिछले पैर के दीवान सतगुरां की हजूरी में सजाए गए और सोधा रहराज साहब जी के नितनेम तो उपरंत भुरकी बाणी का शब्द कीर्तन सरवण करके आनंद मान रहे थे। लड़ीवार जो गुरु ग्रंथ साहब जी की कथा आप नेता प्रति सरवण करते हो गौड़ी राग के अंदर भगत कबीर जी शब्द विचार के तिना पदिया के तीन पौड़िया वाले सानू सर्व साझा उपदेश बख्श रहे हैं। कबीर साहब के कोल वणजारे चल के आए उन्हों का कारोबार नहीं सी चलता सोचा कि कबीर साहब के कोल माया खुली है प्रेमी चढ़ाते हैं उन्हों समय लोग बलदा का बहुत इकट्ठ रखते बलदा के उपर शटा लद के माल लद के बेचने जाते सानू इतिहास में भी मिलता है कि जब गुरु तेग बहादुर पातशाह ने शहीदी दिती है तो उस वेले शीर्ष आनंदपुर साहब पहुंचया भाई जयता जी लैके आए और धर बारे पूछया कि सतगुरां के शरीर का की बनया बेशक लखी शाह वणजारा बल जोड़ के गड्ढे रूंदे भर के लई जांदा सी और उसने उस रूम में सतगुरां का शरीर रख के अपने घर गुरद्वारा रकाबगंज साहब घर नूं अग ला दित्ती सी ते सतगुरां के पंचभूतक शरीर का संस्कार किया सी। उन्हां समय ਬਲਦਾਂ ਦੇ ਉੱਪਰ ਜਾਂ ਛਕਾਂ ਲੱਦੀਆਂ ਜਾਂਦੀਆਂ ਜਾਂ ਗੱਡਿਆਂ ਦੇ ਖੜਦੇ ਸੀ। ਇਹਨਾਂ ਨੇ ਕਿਹਾ, ਕਬੀਰ ਸਾਹਿਬ ਤੁਹਾਡੇ ਕੋਲ ਮਾਇਆ ਬਹੁਤ ਹੈ, ਸਾਨੂੰ ਤੁਸੀਂ ਇੰਝ ਕਰੋ, ਬਲਦ ਖਰੀਦ ਦਿਓ, ਅਸੀਂ ਵਪਾਰ ਕਰਿਆ ਕਰਾਂਗੇ, ਉਹਦੇ ਵਿੱਚੋਂ ਕੁਝ ਸਾਨੂੰ ਦੇ ਦਿਆ ਕਰਿਓ, ਬਾਕੀ ਤੁਸੀਂ ਜਿੱਥੇ ਸਹੀ ਸਮਝੋ ਧਰਮ ਵਾਸਤੇ ਲੰਗਰ ਚਲਾਉਣੇ, ਪਰਉਪਕਾਰ ਕਰਨੇ, ਉਹ ਮਾਇਆ ਤੁਸੀਂ ਲੈ ਲਿਓ। ਕਬੀਰ ਸਾਹਿਬ ਨੇ ਆਖਿਆ, ਭਾਈ ਅਸੀਂ ਜ਼ਿਆਦਾ ਪ੍ਰਵਿਰਤੀ ਵਿੱਚ ਨਹੀਂ ਫਸਦੇ, ਸੁਦੇ ਸਿੱਧ ਪਰਮੇਸ਼ਰ ਤੋਂ ਦੇਈ ਜਾਂਦਾ ਅਚਿਤ ਮੇਰੇ ਸੁਪਾਏ ਅਸੀਂ ਛਕ ਲੈਂਦੇ ਹਾਂ, ਅਸੀਂ ਇਹਨਾਂ ਧੰਦਿਆਂ ਵਿੱਚ ਨਹੀਂ ਪੈਂਦੇ। ਕਹਿਣ ਲੱਗੇ, ਕਬੀਰ ਸਾਹਿਬ ਤੁਸੀਂ ਫਿਰ ਧੰਦਾ ਨਹੀਂ ਕਰਦੇ, ਵਪਾਰ ਨਹੀਂ ਕਰਦੇ? ਕਹਿੰਦੇ ਕਰਦੇ ਹਾਂ, ਪਰ ਮਾਇਆ ਦਾ ਵਪਾਰ ਨਹੀਂ, ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਵੀ ਪਰਿਵਾਰ ਨੇ ਆਖਿਆ ਸੀ ਜਦੋਂ ਘਰ ਆਏ ਕਿ ਖੇਤੀਬਾੜੀ ਕਰ ਲਓ, ਦੁਕਾਨ ਦਾ ਕੰਮ ਕਰ ਲਓ, ਜੋ ਚਾਹੋ ਕਰ ਲਓ ਅਤੇ ਬਾਹਰ ਨਾ ਜਾਓ। ਉਹਨਾਂ ਕਿਹਾ, ਅਸੀਂ ਖੇਤੀਬਾੜੀ ਅਸੀਂ ਅੱਗੇ ਹੀ ਕਰਦੇ ਹਾਂ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਪਰ ਖੇਤ। ਜਿਹੜਾ ਮਨ ਨੂੰ ਉੱਦਮੀ ਬਣਾਇਆ ਨਾ, ਉੱਦਮ ਕਰਦੇ ਹਾਂ ਪਰਮੇਸ਼ੁਰ ਦੇ ਗੁਣ ਗਾਉਣ ਵਾਸਤੇ, ਇਹ ਮਨ ਨੂੰ ਹਾਲੀ ਬਣਾਇਆ। ਨਿਸ਼ਕਾਮ ਕਰਮਾਂ ਦੀ ਕਰਨੀ ਅਸੀਂ ਖੇਤੀ ਕਰਦੇ ਹਾਂ, ਮਨ ਹਾਰੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਵਿਸ਼ੇ ਵਿਕਾਰਾਂ ਵਾਲੀ ਜੀ ਸ਼ਰਮ ਧਾਰੀ ਹੈ, ਇਹ ਪਾਣੀ ਲੈਂਦੇ ਹਾਂ। ਤਨ ਰੂਪੀ ਸਰੀਰ ਰੂਪੀ ਖੇਤ ਹੈ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਦਾ ਬੀਜ ਬੀਜਦੇ ਹਾਂ, ਸੰਤੋਖ ਦਾ ਸੁਹਾਗਾ ਮਾਰਦੇ ਹਾਂ, ਫਿਰ ਜਦੋਂ ਫਸਲ ਹਰੀ ਭਰੀ ਹੁੰਦੀ ਹੈ, ਪਸ਼ੂਆਂ ਤੋਂ ਬਚਾਉਣ ਵਾਸਤੇ ਵਾੜ ਕਰਨੀ ਪੈਂਦੀ ਹੈ, ਇੱਧਰ ਕਾਮ ਕ੍ਰੋਧ ਲੋਭ ਮੋਹ ਰੂਪੀ ਪਸ਼ੂਆਂ ਤੋਂ ਬਚਾਉਣ ਵਾਸਤੇ ਰੱਖ ਗਰੀਬੀ ਵੇਸ, ਜਿਹੜਾ ਗਰੀਬੀ ਦਾ ਵੇਸ, ਨਿਮਰਤਾ ਦਾ ਵੇਸ ਧਾਰਿਆ ਨਾ ਅਸੀਂ ਆਪਣੇ ਤਨ 'ਤੇ, ਇਹ ਅਸੀਂ ਇਸ ਖੇਤੀ ਦੇ ਬਚਾਅ ਵਾਸਤੇ ਵਾੜ ਕੀਤੀ ਹੋਈ ਹੈ। ਔਰ ਸੱਚੇ ਪਾਤਸ਼ਾਹ ਨੇ ਆਖਿਆ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮਸੀ। ਜਿਹੜਾ ਪ੍ਰੇਮ ਪੂਰਵਕ ਪਰਮੇਸ਼ੁਰ ਦੀ ਪ੍ਰਾਪਤੀ ਦਾ ਕਰਮ ਕਰਦੇ ਹਾਂ, ਇਹ ਖੇਤੀ ਦਾ ਜਮਾਓ ਹੈ, ਅਤੇ ਜਦੋਂ ਖੇਤੀ ਜਾਰੀ ਹੋ ਜਾਵੇ ਫਿਰ ਘਰ ਭਰ ਜਾਂਦਾ ਹੈ, ਅਤੇ ਸੇ ਘਰ ਭਾਵਟ ਦੇਖ, ਉਹ ਸ਼ਾਹੂਕਾਰ ਹੋ ਜਾਂਦੇ ਨੇ ਲੋਕ। ਅਸੀਂ ਵੀ ਇਹ ਸੱਚੇ ਨਾਮ ਦੀ ਖੇਤੀ ਬੀਜ ਕੇ ਅਸਲੀ ਸ਼ਾਹੂਕਾਰ ਬਣ ਗਏ ਹਾਂ। ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਆਏ ਸਫਲਤਨਾ ਕੇ ਕੰਮ। ਸੱਚੇ ਪਾਤਸ਼ਾਹ ਨੇ ਸ਼ਬਦ ਦੇ ਵਿੱਚ ਬੜੇ ਪ੍ਰਮਾਣ ਦੇ ਕੇ ਦੱਸਿਆ ਹੈ ਕਿ ਅਸੀਂ ਹੱਟੀ ਦਾ ਕੰਮ ਵੀ ਕਰ ਲਿਆ, ਸਾਨੂੰ ਹੱਟੀ ਕਰਨ ਦੀ ਵੀ ਲੋੜ ਨਹੀਂ, ਅਸੀਂ ਖੇਤੀ ਦਾ ਕੰਮ ਵੀ ਕਰ ਲਿਆ, ਅਸੀਂ ਵਪਾਰ ਵੀ ਕਰ ਲਿਆ। ਇੱਥੇ ਵੀ ਕਬੀਰ ਸਾਹਿਬ ਕਹਿੰਦੇ ਨੇ ਕਿ ਅਸੀਂ ਵਪਾਰ ਤਾਂ ਕਰਦੇ ਹਾਂ, ਪਰ ਅਸੀਂ ਮਾਇਆ ਦਾ ਨਹੀਂ, ਪਰਮੇਸ਼ੁਰ ਦੀ ਪ੍ਰਾਪਤੀ ਦਾ, ਰੱਬ ਦੇ ਪਿਆਰਿਆਂ ਨਾਲ ਵਪਾਰ ਕਰਦੇ ਹਾਂ। ਵਣਜ ਕਰੋ ਵਣ ਜਾ ਰਹੋ, ਵੱਖਰ ਰਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭਹਿ ਨਾਲ। ਫਿਰ ਪੁੱਛਦੇ ਹਾਂ, ਕਬੀਰ ਸਾਹਿਬ ਤੁਸੀਂ ਕਿਹੜੀ ਕਰਦੇ ਹੋ? ਹੁਣ ਇਸ ਸ਼ਬਦ ਦੇ ਵਿੱਚ ਕਬੀਰ ਸਾਹਿਬ ਦੱਸਣਗੇ ਕਿ ਦੁਨੀਆਂ ਦੇ ਲੋਕ ਕੀ ਵਪਾਰ ਕਰਦੇ ਨੇ ਅਤੇ ਅਸੀਂ ਕੀ ਕਰਦੇ ਹਾਂ। ਆਓ ਚਿੱਤ ਵਿਰਤੀਆਂ ਨੂੰ ਕਾਗਰ ਕਰਦੇ ਹੋਏ ਹਾਜ਼ਰੀ ਲਵਾਓ ਅਤੇ ਗੁਰੂ ਕੇ ਸ਼ਬਦ ਦੀ, ਭਗਤ ਜੀ ਦੇ ਸ਼ਬਦ ਦੀ ਵਿਚਾਰ ਸ਼ਰਵਣ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੌੜੀ ਪਾਪ ਪੁੰਨ ਦੋਇ ਬੈਲ ਵਿਸਾਰੇ, ਪਵਨ ਪੂੰਜੀ ਪਰਗਾਸਿਓ।
ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਪਾਪ ਤੇ ਪੁੰਨ ਇਹਨਾਂ ਦੁਆਰੇ ਮਨੁੱਖ ਨੇ ਆਪਣੇ ਸਰੀਰ ਰੂਪੀ ਬੈਲ ਨੂੰ ਖਰੀਦਿਆ, ਕਿਉਂਕਿ ਜੇ ਸੂਖਮ ਵਿਚਾਰ ਕਰੀਏ ਤੇ ਗੁਰਬਾਣੀ ਵਿੱਚ ਸਾਹਿਬਾਂ ਨੇ ਪ੍ਰਮਾਣ ਦਿੱਤਾ ਹੈ ਕਿ ਪਾਪ ਪੁੰਨ ਕੀ ਇਹ ਬੇ ਸਰੀਰਾ, ਇਹ ਜਿਹੜਾ ਆਪਾਂ ਨੂੰ ਸਰੀਰ ਮਿਲਿਆ ਨਾ ਮਨੁੱਖਾ, ਇਹ ਪਾਪਾਂ ਤੇ ਪੁੰਨਾਂ ਕਰਕੇ ਮਿਲਿਆ। ਜੇ ਪਾਪ ਵੱਧ ਜਾਂਦੇ ਨੇ ਤੇ ਮਨੁੱਖ ਅਧੋਗਤੀ ਨੂੰ ਚਲੇ ਜਾਂਦਾ ਹੈ, ਨੀਵੀਆਂ ਜੂਨਾਂ ਵਿੱਚ ਚਲੇ ਜਾਂਦਾ ਹੈ, ਪਸ਼ੂ ਦੇ ਜਨਮ ਮਿਲਦੇ ਨੇ। ਜੇ ਪੁੱਲ ਵੱਧ ਜਾਂਦੇ ਨੇ ਤਾਂ ਬੰਦੇ ਨੂੰ ਦੇਵਤੇ ਦਾ ਜਨਮ ਮਿਲਦਾ ਹੈ, ਭਾਵ ਸਵਰਗਾਂ ਦੇ ਵਿੱਚ ਰਹਿਣ ਦਾ ਸਮਾਂ ਮਿਲਦਾ ਹੈ। ਜਦੋਂ ਮਨੁੱਖ ਦੇ ਪੁੱਲ ਤੇ ਪਾਪ ਬਰਾਬਰ ਹੋ ਜਾਂਦੇ ਨੇ ਫਿਰ ਵਾਰੀ ਮਿਲਦੀ ਹੈ ਪਰਮਾਤਮਾ ਨੂੰ ਅਰੰਭ ਦਿੰਦੀ। ਪਾਪੀ ਜੀ ਵਿਚਾਰਾ ਨਰਕਾਂ ਦੇ ਵਿੱਚ ਦੁੱਖ ਭੋਗਦਾ ਹੈ ਤੇ ਪੁੰਨੀ ਭਾਵੇਂ ਸਵਰਗਾਂ ਵਿੱਚ ਚਲਿਆ ਜਾਂਦਾ, ਇੱਛਾ ਉਹਨੂੰ ਵੀ ਰਹਿੰਦੀ ਹੈ ਕਿ ਮੈਨੂੰ ਮਨੁੱਖਾ ਜਨਮ ਮਿਲੇ ਤੇ ਮੈਂ ਵਾਹਿਗੁਰੂ ਦੀ ਬੰਦਗੀ ਕਰ ਸਕਾਂ, ਕਿਉਂਕਿ ਸਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਹੀ ਲਾਹੋ। ਤੇ ਕਬੀਰ ਸਾਹਿਬ ਕਹਿਣ ਲੱਗੇ ਪਿਆਰਿਓ, ਪਾਪਾਂ ਤੇ ਪੁੰਨਾਂ ਦੁਆਰੇ ਇਹ ਸਰੀਰ ਕੀ ਬੈਲ ਨੂੰ ਵਿਸਾਹੇ ਇਹਨਾਂ ਨੇ ਖਰੀਦਣਾ ਕੀਤਾ ਹੈ, ਭਾਵੇਂ ਸਰੀਰ ਮਿਲਿਆ ਹੈ। ਪਾਪ ਤੇ ਪੁੰਨ ਹੈ ਕੀ? ਪਾਪ ਤੇ ਪੁੰਨ ਆਪਾਂ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰੀਏ ਤੇ ਗੁਰੂ ਕਹਿੰਦੇ ਕਹਾਵਤ ਜੀ ਹੈ। ਕਹਾਵਤ ਕਿਉਂ ਹੈ? ਗੁਰੂ ਸਾਹਿਬ ਨੇ ਸ੍ਰੀ ਰਾਗ ਵਿੱਚ ਬਚਨ ਕਹੇ ਨੇ, ਗੋਇਲ ਆਇਆ ਗੋਇਲੀ ਕਿਆ ਕਿਸ ਡੰਫ ਪਸਾਰ, ਮੁਹਰਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਗੋਇਲ ਕਹਿੰਦੇ ਨੇ ਉਸ ਜਗ੍ਹਾ ਨੂੰ ਜਿੱਥੇ ਚਰਾਵੇ ਗਰਮੀ ਦੀ ਰੁੱਤ ਦੇ ਵਿੱਚ ਜਦੋਂ ਬਰਸਾਤ ਨਹੀਂ ਹੋਈ ਹੁੰਦੀ, ਲੋਕਾਂ ਦੇ ਡੰਗਰ ਲੈ ਕੇ ਠੰਡੇ ਇਲਾਕੇ ਵਿੱਚ ਆ ਜਾਂਦੇ ਨੇ ਨਦੀ ਦੇ ਕਿਨਾਰੇ ਜਿੱਥੇ ਘਾਹ ਮਿਲ ਸਕੇ। ਗੋਇਲੀ ਕਹਿੰਦੇ ਨੇ ਉਹ ਪਸ਼ੂ ਚਾਰਨ ਵਾਲੇ ਨੂੰ ਕਈਆਂ ਘਰਾਂ ਦੇ ਡੰਗਰ ਪਸ਼ੂ ਇਕੱਠੇ ਕਰਕੇ ਲੈ ਆਉਂਦਾ ਹੈ, ਉੱਥੇ ਆ ਕੇ ਉਹ ਜ਼ਿਆਦਾ ਪਸਾਰਾ ਨਹੀਂ ਖਿਲਾਰਦਾ, ਕੋਈ ਕੋਠੀਆਂ ਨਹੀਂ ਪਾਉਂਦਾ, ਕੋਈ ਮਕਾਨ ਨਹੀਂ ਪਾਉਂਦਾ। ਉਹਨੂੰ ਪਤਾ ਵੀ ਇੱਥੇ ਡੇਢ ਮਹੀਨਾ ਜੇ ਦੋ ਮਹੀਨੇ ਜੇ ਬਰਸਾਤ ਹੋ ਗਈ ਤੇ ਮੈਂ ਚਲੇ ਜਾਣਾ। ਉਹ ਜ਼ਿਆਦਾ ਪਸਾਰਾ ਨਹੀਂ ਪਸਾਰਦਾ ਤੇ ਜਦੋਂ ਬਾਰਿਸ਼ ਹੋ ਜਾਂਦੀ ਹੈ ਉਹ ਫਿਰ ਪਸ਼ੂ ਹਿੱਕ ਕੇ ਲੈ ਜਾਂਦਾ, ਜਿਹਦੇ ਜਿਹਦੇ ਪਸ਼ੂ ਹੁੰਦੇ ਉਹਦੇ ਹਵਾਲੇ ਕਰਕੇ ਉਹ ਤੋਂ ਆਪਣੀ ਮਾਇਆ ਲੈ ਲੈਂਦਾ। ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਮ ਵਿੱਚ ਬਚਨ ਕਹੇ ਨੇ, ਗੋਇਲ ਆਇਆ ਗੋਇਲੀ ਕਿਆ ਕਿਸ ਡੰਫ ਪਸਾਰ, ਮੁਹਰਤ ਪੁੰਨੀ ਚੱਲਣਾ, ਜਦੋਂ ਮੁਹਰਤ ਪੁੱਗ ਜਾਂਦੀ ਉਹ ਚਲਿਆ ਜਾਂਦਾ ਹੈ। ਤੁਸੀਂ ਸੰਸਾਰ ਦੇ ਵਿੱਚ ਗੋਇਲ ਦੀ ਤਰ੍ਹਾਂ ਆ ਕੇ ਪਹੁੰਚਿਆ ਤੇ ਤੁਸੀਂ ਜ਼ਿਆਦਾ ਇੱਥੇ ਫਸਣਾ ਉਹਦੇ ਤੋਂ ਸਿੱਖਿਆ ਲੈ। ਗੁਰਬਾਣੀ ਵਿੱਚ ਐਸੇ ਪ੍ਰਮਾਣ ਨੇ, ਠੋਸ ਪ੍ਰਮਾਣ ਨੇ ਜਿਹਨਾਂ ਨੂੰ ਕੱਟ ਨਹੀਂ ਸਕਦਾ। ਗੁਰੂ ਨੇ ਐਸੇ ਤਕੜੇ ਵਜਨਦਾਰ ਪ੍ਰਮਾਣ ਦਿੱਤੇ ਨੇ। ਗੁਰੂ ਕਹਿੰਦੇ ਗੁਜ਼ਾਰਾ ਤੇਰਾ ਚੰਗਾ ਹੋਣਾ ਚਾਹੀਦਾ, ਮਾਇਆ ਤੈਨੂੰ ਖੁੱਲ੍ਹੀ ਚਾਹੀਦੀ ਹੈ, ਪਰ ਲੋੜ ਤੋਂ ਵੱਧ ਜਿਹੜੇ ਪੈਰ ਪਸਾਰ ਨੇ ਮਨ ਦੀ ਫਰੌਤੀ ਹੈ, ਇਹ ਮਨ ਦੀ ਲਾਲਚ ਵਾਲੀ ਅਵਸਥਾ ਹੈ, ਇਹਦੇ ਵੱਲ ਕੋਈ ਨਹੀਂ। ਹਰ ਇੱਕ ਨੂੰ ਚਾਹੀਦਾ ਹੈ ਗੁਜ਼ਾਰਾ ਚੰਗਾ ਹੋਣਾ ਚਾਹੀਦਾ ਹੈ, ਪਰ ਗੁਜ਼ਾਰੇ ਤੋਂ ਵੱਧ ਜਿਹੜੀ ਹੈ ਇਹ ਫਰੌਤੀ ਹੈ, ਇਹ ਮਨ ਦੀ ਤ੍ਰਿਸ਼ਨਾ ਦੀ ਅਵਸਥਾ, ਇਹਦੇ ਵੱਲ ਕੁਝ ਨਹੀਂ ਹੈ। ਤੇ ਤੂੰ ਵੀ ਇਸ ਗੱਲ ਨੂੰ ਸੰਭਲਣ ਦਾ ਯਤਨ ਕਰ, ਉਸ ਘਰ ਨੂੰ ਯਾਦ ਕਰ ਜਿਹੜੇ ਘਰ ਮੈਂ ਤੁਧ ਰਹਿਣਾ ਵਸਣਾ ਸੋ ਘਰ ਚੀਤ ਨਾ ਆਇਓ। ਜਿਹੜੇ ਘਰ ਵਿੱਚ ਜਾ ਕੇ ਵਸਣਾ ਰਹਿਣਾ ਉਹ ਤਾਂ ਸਾਨੂੰ ਚੇਤੇ ਹੀ ਨਹੀਂ ਆਉਂਦਾ। ਜਿਹਨਾਂ ਘਰਾਂ ਵਿੱਚ ਅਸੀਂ ਫਰਜ਼ੀ ਤੌਰ 'ਤੇ ਆਏ ਹਾਂ ਇਹ ਕਸ਼ਿਸ਼ ਬਣੀ ਪਈ ਅਸੀਂ ਛੱਡਦੇ ਨਹੀਂ। ਤਦੇ ਗੁਰੂ ਸਾਹਿਬ ਕਹਿੰਦੇ ਨੇ ਪਿਆਰਿਆ ਘਰ ਛੱਡਣੇ ਰਹੇ ਨਾ ਕੋਈ, ਇਹ ਘਰ ਛੱਡ ਕੇ ਜਾਣਾ ਪੈਣਾ, ਇੱਥੇ ਸਦਾ ਨਹੀਂ ਬੈਠੇ ਰਹਿਣਾ। ਬਾਈਬਲ ਦੇ ਵਿੱਚ ਕੋਈ ਜ਼ਿਆਦਾ ਗਿਆਨ ਧਿਆਨ ਦੀ ਗੱਲ ਨਹੀਂ, ਮਿਥਿਹਾਸ ਸਾਖੀਆਂ ਲਿਖੀਆਂ ਨੇ, ਪਰ ਉਹਨਾਂ ਦੇ ਪ੍ਰਚਾਰਕ ਇੱਥੇ ਵੀ ਵੇਖੇ ਨੇ ਤੇ ਇੰਡੀਆ ਵਿੱਚ ਵੀ ਘਰਾਂ ਘਰਾਂ ਵਿੱਚ ਜਾ ਕੇ ਨਾ ਉਹ ਆਪਣੀ ਬਾਈਬਲ ਦਾ ਪ੍ਰਚਾਰ ਕਰਦੇ ਨੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ, ਸਰ ਮੁਹੰਮਦ ਇਕਬਾਲ ਬਹੁਤ ਵੱਡਾ ਵਿਦਵਾਨ ਹੋਇਆ ਤੇ ਯੂਰਪ ਦੇਸ਼ਾਂ ਦਾ ਉਹ ਦੌਰਾ ਕਰਕੇ ਵਾਪਸ ਗਿਆ ਤੇ ਲਾਹੌਰ ਬਹੁਤ ਵੱਡੀ ਕਾਨਫਰੰਸ ਹੋਈ ਉਹਦੇ ਜਾਣ ਤੇ। ਉਹਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਸਾਡੀ ਸ਼ਰਾਬ ਵਿੱਚ ਤੇ ਉਹਦੀ ਸ਼ਰਾਬ ਵਿੱਚ ਕੀ ਫਰਕ ਹੈ, ਕਿਉਂਕਿ ਕਵੀਆਂ ਦੀਆਂ ਗੱਲਾਂ ਬੜੀਆਂ ਗੁੱਝ ਹੁੰਦੀਆਂ ਨੇ ਕਿ ਉਹਨਾਂ ਦੇ ਧਰਮ ਦੇ ਨਸ਼ੇ, ਧਰਮ ਦਾ ਕਿੰਨਾ ਕੁ ਨਸ਼ਾ ਹੈ ਤੇ ਸਾਡੇ ਧਰਮ ਦਾ ਕਿੰਨਾ ਕੁ ਨਸ਼ਾ, ਕਿੰਨਾ ਕੁ ਫਰਕ ਹੈ। ਉਹਨੇ ਕਿਹਾ ਵੀ ਮੈਂ ਬ੍ਰਾਹਮਣ ਵੀ ਰਹੇ ਨੇ ਮੇਰੇ ਵੱਡੇ ਅਤੇ ਉਹ ਤੋਂ ਬਾਅਦ ਮੁਸਲਮਾਨ ਬਣ ਗਏ ਕਸ਼ਮੀਰ ਵਿੱਚ, ਇਸ ਕਰਕੇ ਮੈਂ ਮੁਸਲਮਾਨੀ ਮਾਤਰ ਵੀ ਜਾਣਦਾ ਅਤੇ ਹਿੰਦੂ ਦੇ ਮਾਤਰ ਵੀ ਜਾਣਦਾ, ਕਿਉਂਕਿ ਬ੍ਰਾਹਮਣ ਜ਼ਿਆਦਾ ਅਸ ਵ ਰਾਜ ਗਏ ਸ਼ਖਸ਼ ਤਬਰੇਜੀ ਕਿ ਮੈਂ ਦੋਵਾਂ ਨੂੰ ਜਾਣਦਾ। ਉਹਨੇ ਬੜੇ ਸੁੰਦਰ ਬੋਲ ਕਹੇ, ਉਹਨੇ ਆਖਿਆ ਕਿ ਤੁਹਾਨੂੰ ਕੀ ਦੱਸਾਂ, ਉਧਰਲੇ ਮੁਲਕਾਂ ਦਾ ਧਰਮ ਦਾ ਨਸ਼ਾ ਜਿਹੜਾ ਨਾ ਫੋਕਾ ਪਾਣੀ ਹੈ, ਫੋਕਾ ਪਾਣੀ, ਪਰ ਲੋਕ ਉਹਨੂੰ ਕਬੂਲ ਕਰਦੇ ਨੇ ਔਰ ਬੜੇ ਚਾਅ ਨਾਲ ਪੀਂਦੇ ਨੇ। ਸਾਡੇ ਧਰਮਾਂ ਦਾ ਨਸ਼ਾ ਧਰਮ ਜਿਹੜਾ ਬੜਾ ਚੰਗਾ ਹੈ, ਪਰ ਲੋਕ ਇਹਨੂੰ ਲੈਣ ਨੂੰ ਤਿਆਰ ਨਹੀਂ। ਉਹਨੂੰ ਪੁੱਛਿਆ ਵੀ ਕਿਉਂ, ਉਹਨੇ ਦੱਸਿਆ ਬਹੁਤ ਦੇਸ਼ ਦੇਖੇ ਹੈ ਮੈਂ ਮਗਰਬ ਔਰ ਮਸ਼ਰਕ ਕੇ ਮਹਿਖਾਨੇ, ਜਹਾਂ ਸ਼ਾਕੀ ਨਹੀਂ ਮਿਲਦਾ ਵਹਾਂ ਬੇਚੌਂਕ ਹੈ ਸ਼ਾਬਾ। ਉਹ ਕਹਿੰਦਾ ਉੱਥੇ ਧਰਮ ਦਾ ਪਾਣੀ ਤਾਂ ਫੋਕਾ ਹੈ, ਪਰ ਦੇਣ ਵਾਲਿਆਂ ਦੇ ਹੱਥ ਬੜੇ ਸਾਫ਼ ਨੇ, ਢੰਗ ਬੜਾ ਚੰਗਾ। ਸਾਡੇ ਧਰਮ ਦਾ ਨਸ਼ਾ ਬੜਾ ਚੰਗਾ, ਪਰ ਸਾਡੇ ਪਰੋਸਣ ਵਾਲੇ ਚੰਗੇ ਨਹੀਂ। ਭਾਈ ਗਿਆ ਵੀ ਮੁੱਲਾਂ ਕਹਿ ਲਓ, ਪੰਡਿਤ ਕਹਿ ਲਓ, ਜਿੰਨੇ ਸਾਰੇ ਵਿੱਚ ਆਉਣੇ ਅਸੀਂ, ਪਰੋਸਣ ਦਾ ਢੰਗ ਚੰਗਾ ਨਹੀਂ, ਸਮਝਾਉਣ ਦਾ ਢੰਗ ਚੰਗਾ ਨਹੀਂ। ਤੁਸੀਂ ਵੇਖੋ ਕ੍ਰਿਸਚਨ ਲੋਕ ਆਉਂਦੇ ਨੇ, ਉਹਨਾਂ ਦੀ ਗੱਲ ਸੁਣੋ, ਮੰਨੋ ਬੇਸ਼ੱਕ ਨਾ, ਪਰ ਉਹ ਨਾਰਾਜ਼ ਹੋ ਕੇ ਨਹੀਂ ਜਾਂਦੇ। ਉਹ ਚਾਰਾ ਕਰਦੇ ਨੇ ਸਾਡੀ ਬਾਈਬਲ ਦਾ ਗਿਆਨ ਮਿਲੇ, ਜੇ ਨਹੀਂ ਮਿਲਦਾ ਤਾਂ ਕੋਈ ਗੱਲ ਨਹੀਂ। ਸਾਡੇ ਲੋਕ ਤੌਫਲੇ ਵਿੱਚ ਬੜੀ ਛੇਤੀ ਆਉਂਦੇ ਨੇ, ਜਿਸ ਕਰਕੇ ਧਰਮ ਦਾ ਪ੍ਰਚਾਰ ਨਹੀਂ। ਮੈਂ ਤਾਂ ਸੋਚਿਆ ਕਿ ਧਰਮ ਸਾਡਾ ਕਿਉਂ ਨਹੀਂ ਵਧਿਆ, ਅਸੀਂ ਤੋੜਨ ਦਾ ਯਤਨ ਕੀਤਾ, ਜੋੜਨ ਦਾ, ਮਾਫ ਕਰਨਾ, ਕਿਸੇ ਦਾ ਯਤਨ ਨਹੀਂ ਕੀਤਾ ਕਿਸੇ ਨੂੰ ਜੋੜ ਲਈਏ, ਤੇ ਕੋਈ ਵਰਗ ਹੈ ਅਸੀਂ ਤੋੜਿਆ। ਮੇਰੇ ਕਹਿਣ ਦਾ ਮਤਲਬ ਕਿ ਬਾਈਬਲ ਵਿੱਚ ਕੋਈ ਗਿਆਨ ਧਿਆਨ ਦੀ ਗੱਲ ਨਹੀਂ, ਤੇ ਇੰਡੀਆ ਦੇ ਵਿੱਚ ਵੀ ਇੱਕ ਆਇਆ ਤੇ ਸਾਡੀ ਗਲੀ ਥਾਂ ਹੀ ਕਹਿੰਦੇ ਆ, ਤੇ ਮੈਂ ਡਿਓੜੀ ਵਿੱਚ ਬੈਠਾ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸਾਂ, 5-7 ਵਿਦਿਆਰਥੀ ਪੜ੍ਹ ਰਹੇ ਸੀ, ਉਹ ਵੇਖ ਕੇ ਆ ਗਿਆ, ਬੜੀ ਨਿਮਰਤਾ ਨਾਲ ਕਹਿਣ ਲੱਗਾ, ਜੀ ਮੈਂ ਤੁਹਾਡੇ ਨਾਲ ਕੋਈ ਚਰਚਾ ਕਰਨੀ ਹੈ, ਅਸੀਂ ਬਾਈਬਲ ਦੀਆਂ ਕਿਤਾਬਾਂ ਵੀ ਅੜਦੇ ਹਾਂ ਅਤੇ ਚਰਚਾ ਵੀ ਕਰਦੇ ਹਾਂ, ਅਤੇ ਅਸੀਂ ਆਪਣੇ ਧਰਮ ਵਿੱਚ ਲਿਆਉਣੇ ਹਾਂ। ਵਿਦਿਆਰਥੀ ਕਿਤੇ ਤੁਰਿਆ ਚੱਲ, ਮੈਂ ਕਿਹਾ ਨਹੀਂ ਕੋਈ, ਬੈਠ ਗਿਆ। ਮੈਂ ਪੁੱਛਿਆ ਵੀ ਤੁਹਾਡੀ ਬਾਈਬਲ ਆਉਂਦੀ ਕੀ ਹੈ, ਸਾਨੂੰ ਦੱਸੋ, ਮੇਨ ਗੱਲ ਇਹ ਕੀ ਦੱਸ। ਉਹਨੇ ਆਖਿਆ ਵੀ ਸਾਡਾ ਧਰਮ ਇਹ ਕਹਿੰਦਾ ਹੈ ਕਿ ਅਸੀਂ ਸਵਰਗਾਂ ਦੇ ਵਿੱਚ ਵਸਣ ਵਾਲੇ ਸਾਂ, ਜਿੰਨੇ ਵੀ ਜੀ ਹੈ, ਅਸੀਂ ਕੋਈ ਗੁਨਾਹ ਕਰ ਦਿੱਤਾ, ਸਾਨੂੰ ਮਾਰ ਲੋਕ ਤੇ ਸੁੱਟ ਦਿੱਤਾ, ਖੁਦਾ ਦਾ ਇਕਲੌਤਾ ਪੁੱਤਰ ਯਸੂ ਮਸੀਹ ਆਇਆ, ਸਾਡੇ ਗੁਨਾਹਾਂ ਦੀ ਸਜ਼ਾ ਭੁਗਤਦਾ ਸੂਲੀ ਤੇ ਚੜ੍ਹ ਗਿਆ ਤੇ ਸਾਨੂੰ ਉਹਨੇ ਬਖਸ਼ਾ ਲਿਆ, ਹੁਣ ਜਿੱਦਣ ਅਸੀਂ ਮਰੇ ਅਸੀਂ ਸਿੱਧੇ ਸਵਰਗਾਂ ਨੂੰ ਜਾਣਾ। ਤੇ ਤੁਹਾਡਾ ਬਾਬਾ ਨਾਨਕ ਕੀ ਕਹਿੰਦਾ? ਮੈਂ ਕਿਹਾ ਕਿ ਸਾਨੂੰ ਤੇ ਗੁਰੂ ਕਹਿੰਦਾ ਸਵਰਗਾਂ ਦੀ ਇੱਛਾ ਹੀ ਕੋਈ ਨਹੀਂ, ਸਾਡਾ ਗੁਰੂ ਤਾਂ ਕਹਿੰਦਾ ਪਾਪ ਪੁੰਨ ਸਭ ਭਈ ਕਹਾਵਤ, ਕੋ ਨਰਕ ਕੋ ਸੁਰਗ ਬਿਨ ਸ਼ਾਲਤ। ਪਾਪ ਪੁੰਨ ਤੇ ਕਹਾਵਤ ਹੈ, ਕਹਿੰਦੇ ਨੇ ਪਾਪੀ ਨਰਕਾਂ ਨੂੰ ਜਾਣਗੇ, ਪੁੰਨੀ ਸੁੱਖ ਦੀਆਂ ਪਾਲਕੀਆਂ ਤੇ ਬੈਠ ਕੇ ਸਵਰਗਾਂ ਨੂੰ ਜਾਣਗੇ। ਪਰ ਇਹ ਬੈਠਾ ਕਿਤੇ ਨਹੀਂ ਤੁਹਾਡੇ ਗ੍ਰੰਥ ਨੇ ਲਿਖਿਆ ਕਿ ਪੁੰਨੀ ਜਿਹੜੇ ਜੋਤ ਵਿੱਚ ਮਿਲ ਜਾਣਗੇ, ਨਹੀਂ ਨਾ ਲਿਖਿਆ ਕਿ ਮੈਂ ਨਹੀਂ ਇਹ ਲਿਖਿਆ, ਲਿਖਿਆ ਸਵਰਗਾਂ ਵਿੱਚ ਜਾਣਗੇ। ਮੈਂ ਕਿਹਾ ਵੀ ਸਾਡੇ ਬਾਪੂ ਨਾਨਕ ਨੇ ਤੇ ਆਖਿਆ ਵੀ ਇਹ ਕਹਾਵਤ ਹੈ। ਮੈਂ ਕਿਹਾ ਵੇਖ, ਜੇਲ੍ਹ ਦੇ ਵਿੱਚ ਚਾਰ ਤਰ੍ਹਾਂ ਦੇ ਕੈਦੀ ਹੁੰਦੇ ਨੇ, ਇੱਕ ਸੀ ਕਲਾਸ ਦਾ ਕੈਦੀ ਹੁੰਦਾ, ਉਹਨੂੰ ਭੁੰਜੇ ਸੌਣਾ ਪੈਂਦਾ ਤੇ ਪੈਰਾਂ ਨਾਲ ਆਟਾ ਗੁੰਨਿਆ ਮਿਲਦਾ, ਕਿਉਂਕਿ ਇਹਨਾਂ ਚੱਕਰਾਂ 'ਚ ਦਾਸ ਵੀ ਲੰਘਿਆ ਇਹਨਾਂ ਸਮਿਆਂ ਦੇ ਵਿੱਚ, ਇੰਨਾ ਮੁਲਕ ਹੁੰਦਾ ਹੱਥ ਨਾਲ ਆਟਾ ਗੁੰਨ ਨਹੀਂ ਸਕਦੇ, ਆਟਾ ਸੁੱਟ ਕੇ ਪਾਣੀ ਪਾ ਕੇ ਵਿੱਚ ਵੜ ਜਾਂਦੇ ਆ, ਪੈਰਾਂ ਨਾਲ ਗੁੱਡੀ ਜਾਂਦੇ, ਕਾਲੇ ਛੋਲੇ ਭਿਉਂਦੇ ਨੇ ਚਣੇ ਤੇ ਉਹ ਵੀ ਭਿੱਜੇ ਕਈਆਂ ਦਿਨ ਕੱਢ ਲੈਂਦੇ ਨੇ, ਮਾੜਾ ਜਿਹਾ ਤੜਕਾ ਲਾ ਕੇ ਪੱਤਾ ਪਾਣੀ ਪਾ ਕੇ ਦੇ ਦਿੰਦੇ ਨੇ, ਜੇ ਸੁੱਖ ਮਿਲੇ ਤਾਂ ਕੈਦ ਕਾਹਦੀ ਹੋਈ। ਔਰ ਉਹਨੂੰ ਭੁੰਜੇ ਸੌਣਾ ਪੈਂਦਾ ਤੇ ਮਸ਼ਕਤ ਵੀ ਕਰਨੀ ਪੈਂਦੀ, ਇੱਕ ਉਹਦਾ ਬੀ ਕਲਾਸ ਦਾ, ਉਹਨੂੰ ਸਵੇਰੇ ਪਰੌਂਠਾ ਮਿਲਦਾ ਆਲੂਆਂ ਵਾਲਾ, ਸੌਂਦਾ ਤਾਂ ਵੀ ਭੁੰਜੇ, ਅਖਬਾਰ ਪੜ੍ਹਨ ਨੂੰ ਮਿਲਦੀ ਹੈ, ਪਰ ਮਸ਼ਕਤ ਉਹਨੂੰ ਵੀ ਕਰਨੀ ਪੈਂਦੀ। ਇੱਕ ਹੁੰਦਾ ਏ ਕਲਾਸ ਦਾ ਕੈਦੀ, ਉਹਨੂੰ ਖਾਣਾ ਵੀ ਚੰਗਾ ਮਿਲਦਾ ਤੇ ਘਰੋਂ ਵੀ ਮੰਗਾ ਕੇ ਖਾ ਸਕਦਾ, ਟੀ ਵੀ ਉਹਦੇ ਕੋਲ ਲੱਗਾ ਹੁੰਦਾ, ਸਿਰਫ ਆਪਣੇ ਕਬੀਲੇ ਤੋਂ ਦੂਰ ਹੁੰਦਾ, ਬਾਕੀ ਉਹਨੂੰ ਕੋਈ ਗੱਲ ਨਹੀਂ, ਪਰਿਵਾਰ ਨਹੀਂ ਮਿਲ ਸਕਦਾ, ਬਾਕੀ ਘਰ ਵਾਲੇ ਦਾ ਸਭ ਇੱਕ ਹੁੰਦਾ। ਇਸ ਤੋਂ ਵੱਡਾ ਫਸਟ ਕਲਾਸ ਦਾ ਕੈਦੀ ਉਹਨੂੰ ਕੋਠੀਆਂ 'ਚ ਰੱਖਦੇ ਨੇ ਜਾਂ ਨਜ਼ਰਬੰਦ ਰੱਖਦੇ ਨੇ, ਬਾਕੀ ਉਹਦਾ ਪਰਿਵਾਰ ਵੀ ਮਿਲ ਸਕਦਾ, ਸਭ ਸੁੱਖ ਮਿਲ ਸਕਦੇ ਨੇ। ਜਦੋਂ ਸੀ ਕਲਾਸ ਵਾਲੇ ਦੀ ਕੈਦ ਪੂਰੀ ਹੋ ਜਾਂਦੀ ਹੈ ਨਾ, ਉਹਨੂੰ ਡਿਊਟੀ 'ਚ ਸੱਦਦੇ ਨੇ, ਜਿਹੜੀ ਜੱਜ ਦੇ ਸਜ਼ਾ ਮਿਲੀ ਹੋਵੇ ਖਤਮ ਹੋ ਜਾਵੇ, ਉਹਨੂੰ ਡਿਊਟੀ 'ਚ ਸੱਦਦੇ ਨੇ ਅਤੇ ਕਹਿੰਦੇ ਵੀ ਤੇਰੀ ਸਜ਼ਾ ਹੋ ਗਈ ਖਤਮ ਜਵਾਨਾ, ਤੂੰ ਹੁਣ ਇੱਥੇ ਨਹੀਂ ਰਹਿ ਸਕਦਾ, ਅੱਜ ਉਹ ਕੱਪੜੇ ਵੀੜੇ ਕੱਪੜੇ ਸਾਡੇ ਲਾ ਦੇ, ਆਹ ਤੇਰੀ ਮੁਸ਼ਕਲ ਦੇ ਪੈਸੇ ਬਣੇ ਨੇ ਫੜ ਲਾ, ਅਤੇ ਜਦੋਂ ਲਿਖ ਕੇ ਸਾਰਾ ਹਿਸਾਬ ਨਿਬੇੜ ਦਿੰਦੇ ਨੇ, ਉਹ ਵੱਡੇ ਦਰਵਾਜ਼ੇ ਨੂੰ ਛੋਟਾ ਜਿਹਾ ਦਰਵਾਜ਼ਾ ਹੁੰਦਾ ਉਹਦੇ ਵਿੱਚੋਂ ਵੀ ਕੱਢ ਦਿੰਦੇ ਨੇ, ਵੱਡਾ ਦਰਵਾਜ਼ਾ ਨਹੀਂ ਖੋਲ੍ਹਦੇ, ਉੱਥੇ ਨਹੀਂ ਕੱਢ ਦਿੰਦੇ ਨੇ ਬਾਹਰ। ਅਤੇ ਜਦੋਂ ਏ ਕਲਾਸ ਵਾਲੇ ਦੀ ਫਸਟ ਕਲਾਸ ਵਾਲੇ ਦੀ ਵੀ ਸਜ਼ਾ ਮੁੱਕਦੀ ਆ ਨਾ, ਨੰਗੜਾ ਉਹਨੂੰ ਇਸੇ ਵਾਰੀ ਫਣੀ ਪੈਂਦਾ। ਮੈਂ ਕਿਹਾ ਚਾਹੇ ਪੁੰਨੀ ਹੈ ਚਾਹੇ ਪਾਪੀ ਹੈ, ਮਾਂ ਦੇ ਘਰ ਵਿੱਚ ਦੋਨੋਂ ਹੀ ਆਉਣਾ ਪੈਣਾ ਅਤੇ ਦਰਵਾਜ਼ੇ, ਜੇ ਨਹੀਂ ਤੇ ਪੁੰਨੀ ਕਿਉਂ ਸਰੀਰ ਨੂੰ ਰੋਚਦੇ ਨੇ, ਦੇਵਤੇ ਕਿਉਂ ਰੋਚਦੇ ਨੇ, ਮਨੁੱਖਾ ਜਨਮ ਤੋਂ ਬਿਨਾਂ ਗਤੀ ਨਹੀਂ, ਗਾਬਲਾ ਨਹੀਂ ਮਿਲਿਆ ਜਾਣਾ, ਇੱਕੋ ਦਰਵਾਜ਼ਾ ਖੁੱਲ੍ਹਾ ਮਨੁੱਖਾ ਜਨਮ ਦਾ, ਬਾਕੀ ਸਾਰੇ ਬੰਦ ਨੇ। ਉਹ ਸੁਣ ਕੇ ਹੈਰਾਨ ਹੋ ਗਿਆ। ਮੈਂ ਕਿਹਾ ਚਾਹੇ ਪੁੰਨੀ ਹੈ, ਨੌ ਮਹੀਨੇ ਮਾਂ ਦੇ ਗਰਭ ਦਾ ਸੇਕ ਉਹਨੂੰ ਵੀ ਚੱਲਣਾ ਪੈਣਾ, ਚਾਹੇ ਪਾਪੀ ਹੈ ਚਾਹੇ ਪੁੰਨੀ ਹੈ, ਦੋਨੋਂ ਚੱਲਣਾ ਪੈਣਾ। ਸਾਡੇ ਨੇ ਗੁਰੂ ਨੇ ਆਖ ਦਿੱਤਾ ਬਾਣੀ ਦੇ ਅੰਦਰ, ਭਗਤਾਂ ਨੇ ਵੀ ਕਥਨ ਕੀਤਾ, ਕਬੀਰ ਸਾਹਿਬ ਹੀ ਕਹਿੰਦੇ ਨੇ, ਕਬੀਰ ਸਾਹਿਬ ਨੇ ਕਹਿ ਦਿੱਤਾ ਪੁੰਨ ਪਾਪ ਸਭ ਭਈ ਕਹਾਵਤ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਔਰ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਕਹਿ ਦਿੱਤਾ ਪਿਆਰਿਆ ਪਾਪ ਪੁੰਨ ਦੇ ਏਕ ਸਮਾਨ, ਪਾਪ ਦੇ ਪੁੰਨ ਇੱਕ ਸਮਾਨ ਨੇ, ਸਮਾਨ ਉਹ ਹੀ ਹੋ ਗਿਆ ਅਤੇ ਪੁੰਨੀ ਨੂੰ ਵੀ ਗਰਭ ਜਾਣਾ ਪੈਣਾ ਅਤੇ ਪਾਪੀ ਨੂੰ ਵੀ ਆਉਣਾ ਪੈਣਾ। ਨਿਜ ਘਰ ਪਾਰਸ ਤਜੋ ਗੁਣ ਆਣ, ਤੇਰੇ ਘਰ ਦੇ ਇੱਕ ਪਾਰਸ ਹੈ, ਜੋਤ ਹੈ, ਸਭ ਕੁਛ ਛੱਡ ਕੇ ਉਹਦੀ ਪ੍ਰਾਪਤੀ ਕਰ, ਸੁਰਗ ਵਾਂਛਨਾ ਵਾਂਛੀਏ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਰੇ ਨਾ ਕੀ ਵਿਆਸ। ਸਾਡੀ ਬਾਣੀ ਤਾਂ ਕਹਿੰਦੀ ਹੈ ਕਿ ਸੁਰਗ ਦੀ ਸਾਨੂੰ ਇੱਛਾ ਨਹੀਂ ਤੇ ਨਰਕਾਂ ਦਾ ਸਾਨੂੰ ਡਰ ਨਹੀਂ, ਅਸੀਂ ਡਰਦੇ ਨਹੀਂ, ਸਵਰਗ ਦੀ ਇੱਛਾ ਨਹੀਂ ਕਰਦੇ, ਜੋ ਪਰਮਾਤਮਾ ਕਰੇ ਸਾਨੂੰ ਮਨਜ਼ੂਰ ਹੈ, ਅਸੀਂ ਤਾਂ ਪਰਮਾਤਮਾ ਵਿੱਚ ਮਿਲਣਾ ਹੈ। ਨਦੀਆਂ ਚੱਲਦੀਆਂ ਨੇ, ਪਹਾੜ ਤੋਂ ਪਾਣੀ ਡਿੱਗਦਾ ਹੈ, ਕੋਈ ਮਾਈ ਦਾ ਲਾਲ ਬੰਨ ਨਹੀਂ ਲਾ ਸਕਦਾ, ਜਿਵੇਂ ਮਰਜ਼ੀ ਬੰਨ ਲਾਓ ਤੋੜ ਕੇ ਪਾਣੀ ਵਹਿ ਜਾਂਦਾ। ਤੇ ਜਿਣ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਅਸੀਂ ਕੇਲਾ ਕਰਦੇ ਕਰਦੇ ਪਰਮਾਤਮਾ ਵਿੱਚ ਜਾ ਕੇ ਮਿਲਣਾ, ਸਾਨੂੰ ਸਵਰਗਾਂ ਦੀ ਇੱਛਾ ਨਹੀਂ, ਅਸੀਂ ਫਿਰ ਮਾਂ ਦੇ ਘਰ ਵਿੱਚ ਆਉਂਦੇ ਪਾ ਫਿਰਾਂਗੇ, ਕਿਉਂਕਿ ਸਮੁੰਦਰ ਵਿੱਚੋਂ ਨਵੀਂ ਉੱਠਦੀ ਹੈ, ਪਾਣੀ ਉੱਠਦਾ ਹੈ, ਬਦਲਾ ਵੀ ਜਾਂਦਾ ਹੈ, ਬੂੰਦ ਬੂੰਦ ਕਰਕੇ ਪਹਾੜ ਤੇ ਵੱਧਦਾ ਹੈ, ਫਿਰ ਝਰਨਾ ਬਣ ਕੇ ਡਿੱਗਦਾ। ਤੁਸੀਂ ਕਿਤੇ ਪਹਾੜਾਂ ਤੋਂ ਪਾਣੀ ਡਿੱਗਦਾ ਵੇਖਿਓ, ਜਾਂ ਤੁਸੀਂ ਵੇਖਿਆ ਹੋਵੇਗਾ ਕਿੰਨੀਆਂ ਸੱਟਾਂ ਝੱਲਦਾ ਹੈ, ਕਦੀ ਪੱਥਰਾਂ ਨਾਲ ਟਕਰਾਉਂਦਾ ਵਿਚਾਰਾ, ਰਾਹ ਲੱਭਦਾ ਮੁੜਦਾ ਹੈ, ਵਾਪਸ ਆਉਂਦਾ ਫਿਰ ਜਾਂਦਾ, ਕਦੀ ਦਰਖਤਾਂ ਨਾਲ ਵੱਜਦਾ ਹੈ, ਪਿੱਛੇ ਆਉਂਦਾ ਹੈ, ਅੱਗੇ ਆਪਣਾ ਰਾਹ ਲੱਭਦਾ। ਨਾਲੀਆਂ ਬਣਦੀਆਂ ਨੇ, ਨਾਲੇ ਬਣਦੇ ਨੇ, ਸੂਏ ਬਣਦੇ ਨੇ, ਕੱਸੀਆਂ ਬਣਦੀਆਂ ਨੇ, ਨਹਿਰਾਂ ਬਣਦੀਆਂ ਨੇ, ਫਿਰ ਦਰਿਆ ਬਣਦੇ ਨੇ, ਤੇ ਪਾਣੀ ਗੜਵਾ ਤੁਹਾਨੂੰ ਚੱਲਦਾ ਮਿਲੇਗਾ, ਚੱਲਦਾ। ਉਹ ਪਾਣੀ ਖਲੋਂਦਾ ਕਦੋਂ ਹੈ? ਜਦੋਂ ਸਮੁੰਦਰ ਵਿੱਚ ਚਲਿਆ ਜਾਂਦਾ। ਮੈਂ ਕਿਹਾ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਕਿ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਲ ਬੁਝੇ ਹੋ ਜਾਣੇ, ਅਸੀਂ ਬੂੰਦ ਸਾਗਰ ਦਾ ਰੂਪ ਹੈ ਪਰਮਾਤਮਾ ਦਾ, ਤੇ ਸਾਨੂੰ ਸਵਰਗਾ ਸਵਰਗਾ ਕੋਈ ਨਹੀਂ ਅਸੀਂ ਖਲੋਣਾ, ਇਹ ਤਾਂ ਥੱਕੇ ਹਾਰੋਂ ਦੀ ਮੰਜ਼ਿਲ ਹੈ, ਜਿਹੜੇ ਸਵਰਗ ਲੰਘਦੇ ਫਿਰਦੇ ਨੇ, ਠਹਿਰਨੇ ਵਾਲੇ ਠਹਿਰਨ ਤੋਂ ਚੱਲਦੇ ਹਨ, ਸਾਨੂੰ ਸਵਰਗਾਂ ਦੀ ਕੋਈ ਇੱਛਾ ਨਹੀਂ, ਅਸੀਂ ਤਾਂ ਪਰਮਾਤਮਾ ਵਿੱਚ ਮਿਲਣਾ। ਇਹ ਸੱਚ ਹੈ। ਪਾਣੀ ਕਿੰਨੀਆਂ ਸੱਟਾਂ ਖਾਂਦਾ, ਕਿੰਨੇ ਰਾਹ ਲੱਭਦਾ, ਖਲੋਦਾ ਸਮੁੰਦਰ ਵਿੱਚ ਹੈ, ਤੇ ਮੈਂ ਮਾਫ਼ੀ ਮੰਗਦਾ, ਕਿੰਨੇ ਆਪਾਂ ਜਨਮ ਧਾਰੀਏ, ਜਾਂ ਇੰਗਲੈਂਡ ਜਾ ਜਾਈਏ, ਜਾਂ ਕਨੇਡਾ ਚਲ ਜਾਈਏ, ਜਾਂ ਪੰਜਾਬ ਜੀ ਤੁਰੇ ਫਿਰੀਏ, ਮੁਕਤੀ ਨਹੀਂ ਮਿਲਣ ਵਾਲੀ, ਕਦੀ ਨਹੀਂ ਮਿਲਣ ਵਾਲੀ, ਜਿੰਨਾ ਚਿਰ ਸਮੁੰਦਰ ਵਿੱਚ ਨਹੀਂ ਜਾਂਦੇ। ਉਹ ਗੱਲ ਵੱਖਰੀ ਹੈ, ਚੰਗੇ ਕੰਮ ਕਰਦੇ ਬਾਹਰ ਆ ਗਏ, ਹੈਲੀਕਾਪਟਰਾਂ ਦੇ ਮਾਲਕ ਬਣ ਗਏ, ਪੈਟਰੋਲ ਪੰਪ ਸਾਡੇ ਹੋ ਗਏ, ਪਹਾੜਾਂ ਦੀ ਧਰਤੀ ਸਾਡੀ ਹੋ ਗਈ, ਜੋ ਮਰਜ਼ੀ ਕਰ ਲਈਏ। ਤੇ ਮਾੜੇ ਕੰਮ ਕੀਤੇ ਤੇ ਤਰਨ ਤਾਰਨ ਸਾਹਿਬ ਕੋੜਿਆਂ ਦੇ ਡੱਬਾ ਦੇ ਕੇ ਭਾ ਦਿੰਦਾ, ਜਿਹੜੇ ਕੰਮ ਕਰਨੇ ਫਲਦੇ ਹੋ ਜਾਏ ਮਿਲਣਾ। ਇਹ ਬੜੀ ਦਿਲ ਦਾ ਸਿਲਸਿਲਾ ਚੱਲਦਾ, ਕਦੀ ਉਤਾਰ ਆ ਕਦੀ ਠੰਡ। ਪਰ ਸ਼ਰੀਅਤ ਇਹ ਹੈ ਕਿ ਪਰਮਾਤਮਾ ਵਿੱਚ ਮਿਲਿਆ ਤੋਂ ਬਿਨਾਂ ਸ਼ਾਂਤੀ ਲਈ ਉਹ ਮੰਨ ਗਿਆ ਕਿ ਤੁਹਾਡੇ ਬਾਬੇ ਨਾਨਕ ਦਾ ਬਹੁਤ ਵੱਡਾ ਆਈਡੀਆ ਹੈ, ਬਾਣੀ ਵਿੱਚ ਬਹੁਤ ਕੁਝ ਹੈ ਤੁਹਾਡੇ ਸਾਹਮਣੇ, ਤੁਸੀਂ ਤਾਂ ਪੜ੍ਹੇ ਲਿਖੇ, ਮੈਂ ਤੈਨੂੰ ਪੜ੍ਹ ਦਿਆਂ। ਗੋਰੇ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਧਾਰਮਿਕ ਗ੍ਰੰਥ ਨਹੀਂ, ਜੋ ਇਹਦੇ ਵਿੱਚ ਖਜ਼ਾਨਾ ਹੈ ਉਹ ਕਿਸੇ ਵਿੱਚ ਨਹੀਂ। ਪਰ ਮਾਫ਼ ਕਰਾਂ ਸਿੱਖਾਂ ਕੋਲ ਖਜ਼ਾਨਾ ਬੜਾ, ਸਹਿਜ ਬੜਾ, ਪਰ ਇਹ ਪੜ੍ਹਦੇ ਨਹੀਂ। ਸਾਡਾ ਬੱਚਾ ਤਾਂ ਜਪੁਜੀ ਸਾਹਿਬ ਪੜ੍ਹ ਤੋਂ ਭੱਜਿਆ ਫਿਰਦਾ, ਨਹੀਂ ਪੜ੍ਹਨਾ। ਕਿਹੜਾ ਭਾਈ ਨੰਦ ਲਾਲ ਨੂੰ ਪੜ੍ਹੇਗਾ, ਕਿਹੜਾ ਭਾਈ ਗੁਰਦਾਸ ਨੂੰ ਪੜ੍ਹੇਗਾ, ਕਿਹੜਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜ੍ਹੇਗਾ, ਕੌਣ ਗੁਰੂ ਗ੍ਰੰਥ ਸਾਹਿਬ ਪੜ੍ਹੇਗਾ, ਕੌਣ ਵਿਦਾਂਤ ਪੜ੍ਹੇਗਾ। 15-15 ਸਾਲ ਲੱਗ ਜਾਂਦੇ ਨੇ, ਇੱਕੋ ਇੱਕ ਕੌਮ ਜਿਹੜਾ ਆਪਣਾ ਸਾਹਿਤ ਨਹੀਂ ਪੜ੍ਹਦੀ। ਜੇ ਕਿਤੇ ਪੜ੍ਹ ਲਵੇ ਤੈਨੂੰ ਰੱਬੀ ਗਿਆਨ ਮਿਲ ਜਾਵੇ, ਕਿੱਡੀ ਵੱਡੀ ਦਾਤ ਹੈ। ਤੇ ਕਬੀਰ ਸਾਹਿਬ ਇੱਥੇ ਕਹਿ ਰਹੇ ਨੇ ਵੀ ਪਾਪ ਪੁੰਨ ਦੋਏ ਬੈਲ ਵਿਸਾਹੇ, ਪਾਪਾਂ ਤੇ ਪੁੰਨਾਂ ਦੇ ਕਰਕੇ ਇਹ ਬੈਲ ਸਰੀਰ ਜਿਹੜਾ ਵਿਸਾਹੇ ਇਹਨੂੰ ਖਰੀਦਿਆ ਹੈ, ਭਾਵ ਲਿਆ ਹੈ, ਪਾਪਾਂ ਦੇ ਪੁੰਨਾਂ ਕਰਕੇ ਸਰੀਰ ਮਿਲਿਆ ਨਾ। ਅਤੇ ਪਵਨ ਪੂਜੀ ਪ੍ਰਗਾਸਿਓ, ਪਵਨ ਨਾਮ ਹੈ ਸਵਾਸਾਂ ਦਾ, ਸਵਾਸਾਂ ਦੀ ਪੂੰਜੀ ਪਰਮਾਤਮਾ ਨੇ ਨਾਲ ਦਿੱਤੀ ਹੈ। ਜਿਵੇਂ ਸਵਾਸ ਅਸੀਂ ਲੈਣੇ ਨੇ ਪਰਮਾਤਮਾ ਨੇ ਗਿਣ ਕੇ ਪਾ ਦਿੱਤੇ ਨੇ। ਕਈ ਕਹਿਣਗੇ ਗਿਆਨੀ ਜੀ ਫਲਾਣੇ ਸੰਤ ਕੋਲ ਜਾਈਏ ਨਾ, ਉਹ ਜ਼ਿੰਦਗੀ ਵਧਾ ਸਕਦਾ ਹੈ, ਉਹ ਸਵਾਸ ਦੇ ਸਕਦਾ। ਦੁਨੀਆਂ ਵਿੱਚ ਇਹੋ ਜਿਹੀਆਂ ਗੱਲਾਂ ਬੜੀਆਂ ਚੱਲਦੀਆਂ ਨੇ, ਪਰ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਨਾਨਕ ਹਾਲੇ ਸਭ ਦਿਵਸ ਸਾਸ, ਨੈ ਵਟਣ ਘਟਣ ਤਿਲ ਸਾਰ। ਇਹ ਗਿਣ ਕੇ ਪਾਏ ਨੇ, ਇਹ ਨਾ ਵੱਧ ਸਕਦੇ ਨੇ ਨਾ ਇਹ ਘੱਟ ਸਕਦੇ ਨੇ। ਇਹ ਪਰਮਾਤਮਾ ਨੇ ਜਿੰਨੀ ਜ਼ਿੰਦਗੀ ਦਿੱਤੀ ਹੈ ਉਨੀ ਚੱਲ ਸਕਦੀ ਹੈ। ਪ੍ਰਗਾਸਿਓ ਨਾਮ ਹੈ ਪ੍ਰਗਟ ਹੋਣ ਦਾ, ਭਾਵ ਦੇਣ ਦਾ। ਸਰੀਰ ਦੇ ਅੰਦਰ ਪਰਮਾਤਮਾ ਨੇ ਸਵਾਸ ਪਾ ਦਿੱਤੇ ਨੇ, ਵਾਹ। ਪਾਪ ਤੇ ਪੁੰਨ ਦੋ ਬੈਲ ਸਮਝ ਲਓ, ਇਹ ਦੋ ਬੈਲ ਨੇ, ਔਰ ਇਹਨਾਂ ਦੇ ਨਾਲ ਮਨੁੱਖ ਨੇ ਇਹਨਾਂ ਨੂੰ ਖਰੀਦ ਲਿਆ। ਖਰੀਦਿਆ ਕੀ ਹੈ? ਕੋਈ ਪੁੰਨਾਂ ਵਿੱਚ ਲੱਗਾ ਤੇ ਕੋਈ ਪਾਪ ਵਿੱਚ ਲੱਗਾ। ਪੁੰਨੀ ਪੁੰਨਾਂ ਵਿੱਚ ਪ੍ਰਸੰਨ ਹੈ ਤੇ ਪਾਪੀ ਪਾਪ ਵਿੱਚ ਪ੍ਰਸੰਨ ਹੈ, ਸੱਚ ਜਾਣਿਓ। ਗੁਰਬਾਣੀ ਵੀ ਕਹਿੰਦੀ ਹੈ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਨੂੰ ਪਾਪ ਕਰਨਾ ਬੜਾ ਪਿਆਰ ਹੈ, ਬੜਾ ਚੰਗਾ ਲੱਗਦਾ। ਗੁਰੂ ਕਹਿੰਦੇ ਨੇ ਪੁੰਨ ਕਰ, ਗੁਰਬਾਣੀ ਵਿੱਚ ਵਾਰ ਵਾਰ ਪੰਕਤੀਆਂ ਆਉਂਦੀਆਂ ਨੇ। ਪੁੰਨ ਦਾਨ ਜਿੰਨੇ ਨੇ ਜੀਰੋ ਨੇ, ਤੂੰ ਜੀਰੋ ਸਿਫਰਾਂ ਲਿਖੀ ਜਾ, ਭਾਵੇਂ ਹਜ਼ਾਰ ਸਿਫਰ ਪਾ ਲਈ, ਗਿਣਤੀ ਕੋਈ ਵੀ ਨਹੀਂ ਬਣਨੀ, ਕੀ ਬਣੂ ਕੁਛ ਵੀ। ਮੁੱਢ ਚ ਕਿਤੇ ਏਕਾ ਲਿਖਦੇ ਫਿਰ ਜੀਰੋ ਪਾ, ਡੇਢ ਦਸ ਗੁਣਾ ਵਾਧਾ ਕੀ, ਫਿਰ ਦਸ ਸੌ ਹਜ਼ਾਰ ਦਸ ਹਜ਼ਾਰ ਲੱਖ ਦਸ ਗੁਣਾ ਵਾਧਾ ਜਾ ਗਿਆ ਇੱਕ ਸਿਫਰ ਦੇ ਨਾਲ। ਏਕਾ ਕੀ ਹੈ? ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਨਾਮ। ਜੇ ਤੂੰ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ ਤੇ ਇਹ ਤੇਰੇ ਪੁੰਨ ਦਾਨ ਜੀਰੋ ਨੇ। ਗੁਰੂ ਨੇ ਗੱਲ ਕਿਉਂ ਕਹੀ ਹੈ? ਤੀਰਥ ਬਰਤ ਯਾਰ ਦਾਨ ਕਰ ਮਰਨਾ ਧਰੇ ਗੁਮਾਨ। ਅਸਲੀਅਤ ਤੀਰਥ ਇਸ਼ਨਾਨੀ ਤੇ ਵਰਤ ਰੱਖਣ ਵਾਲੇ ਦੇ ਦਾਨ ਕਰਨ ਵਾਲਾ ਐਡਾ ਵੱਡਾ ਹੰਕਾਰੀ ਹੋ ਜਾਂਦਾ ਹੈ ਕਿ ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਦੇ ਤੀਰਥਾਂ ਤੇ ਭੀੜ ਹੋ ਗਈ, ਭਗਤ ਘੱਟ ਗਏ ਤੇ ਤੀਰਥ ਯਾਤਰੂ ਵੱਧ ਗਏ, ਕਿਉਂਕਿ ਉੱਥੇ ਜਾ ਕੇ ਥੋੜੇ ਜਿਹੇ ਪੈਸੇ ਖਰਚਣੇ ਪੈਂਦੇ ਆ, ਥੋੜਾ ਜਿਹਾ ਟਾਈਮ ਖਰਚਣਾ ਪੈਂਦਾ, ਮਨ ਸਾਰਾ ਹੀ ਵੱਜ ਜਾਂਦਾ ਤੀਰਥ ਦੇ ਜਾ ਕੇ। ਪਰ ਗੁਰਮਤਿ ਕਹਿੰਦੀ ਨਾ, ਗੁਰੂ ਕਹਿੰਦਾ ਮੈਂ ਮਨ ਤੇਰਾ ਜ਼ਰੂਰ ਲਵਾਂਗਾ। ਤੀਰਥ ਜਾ ਕੇ ਮਨ ਦੇਣ ਦੀ ਤਾਂ ਲੋੜ ਹੀ ਨਹੀਂ, ਉੱਥੇ ਤਾਂ ਜਿਹੜਾ ਛੱਡਣਾ ਉਹ ਤੇ ਛੱਡਦਾ ਹੀ ਨਹੀਂ। ਤੀਰਥਾਂ 'ਤੇ ਜਾ ਕੇ ਪੰਡੇ ਪੁੱਛਦੇ ਕੀ ਛੱਡੇਗਾ, ਇਹਦਾ ਕੇਲਾ ਨਹੀਂ ਖਾਂਦਾ, ਤੰਦ ਹੋ ਗਈ ਹੈ, ਕੀ ਛੱਡੇਗਾ, ਮੈਂ ਸੰਤਰਾ ਨਹੀਂ ਖਾਂਦਾ। ਉਹ ਜਿਹੜੀ ਛੱਡਣ ਵਾਲੀ ਚੀਜ਼ ਕਾਮ ਕਰੋ, ਉਹ ਤੇ ਨਿਕੰਬਿਆ ਛੱਡਿਆ, ਇਹਨਾਂ ਨੇ ਕੇਲਾ ਛੱਡਿਆ, ਕੀ ਬਣਜੂ, ਕੁਛ ਨਹੀਂ ਬਣਨ ਵਾਲਾ। ਅਸ ਦਾਨ, ਗੱਜ ਦਾਨ, ਸੇਚਾ ਨਾਲੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੀ ਕੀਜੇ ਕਰੀ ਜਾ, ਪਰ ਕੁਛ ਨਹੀਂ ਬਣਨ ਵਾਲਾ। ਰਾਮ ਨਾਮ ਸਰਤਾਉ ਨਾ ਬੂਝੇ, ਨਹੀਂ ਬੂਝਦਾ।
ਇਹਦਾ ਮਤਲਬ ਇਹ ਨੀ ਦਾਨ ਨਹੀਂ ਕਰਨਾ, ਦਾਨ ਕਰ।
ਗੁਰੂ ਤੇ ਕਹਿੰਦੇ ਨੇ ਮਾਘ ਮੱਝਰ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰਗਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਅਸੀਂ ਕਿਤੇ ਲੰਗਰ ਲਾ ਦਈਏ, ਪਤਾ ਲੱਗੇ ਫਲਾਣੇ ਲੰਗਰ ਲਾਇਆ, ਪਤਲ ਜ਼ਿਆਦੇ ਲਪੇਟ ਕੇ ਸੁਣ ਦਈਏ, ਬਾਣੀ ਸਾਡੇ ਵਾਸਤੇ ਕੋਈ ਪੜ੍ਹਦੇ ਜੇ। ਆ ਪੰਡਤ ਬਾਜਿਆ ਸਾਡੇ ਬੜਾ ਵੜ ਗਿਆ, ਅਖੰਡ ਪਾਠ ਲਿਖਾ ਲੈਂਦੇ ਹਾਂ, ਕੋਈ ਟੱਬਰ ਦਾ ਜੀ ਆ ਕੇ ਜੇ ਬਹਿੰਦਾ ਵੀ ਬਾਣੀ ਸੁਣ ਲਈਏ। ਭੋਗ ਦੇ ਟਾਈਮ ਤੇ ਸਾਡੀ ਜਿਹੜਾ ਬਿਨਾਂ ਭੋਗ ਪੈ ਜਿਹੜਾ ਮਾਲਾ ਤੇ ਲੈ ਉਹ ਭਾਊ ਭੋਗ ਪੈ ਗਿਆ ਜੇ, ਇਹ ਤੇ ਸਾਡੀ ਹਾਲਤ ਹੋ ਗਈ ਹੈ ਕਿ ਪਾਠ ਕੀਤਾ ਕਰਾਇਆ ਜੇ ਮਿਲ ਜਾਵੇ, ਜਾਂ ਸਾਡੇ ਵਾਸਤੇ ਕੋਈ ਜਾਪ ਕਰਦੇ ਜੇ, ਇਹ ਉਧਾਰੀ ਚੀਜ਼ ਨਹੀਂ ਹੈ, ਇਹ ਤੈਨੂੰ ਕਰਨਾ ਪਵੇਗਾ। ਇੱਥੇ ਕਬੀਰ ਸਾਹਿਬ ਵਾਰ ਵਾਰ ਉਹ ਗੱਲ ਕਹਿੰਦੇ ਨੇ, ਪਾਪ ਪੁੰਨ ਦੋਏ ਬੈਲ ਵਿਸਾਹੇ। ਇਹ ਦੋ ਬੈਲ ਖਰੀਦੇ ਪਏ ਨੇ ਬੰਦੇ ਨੇ, ਪਾਪ ਵੀ ਤੇ ਪੁੰਨ ਵੀ। ਇਹ ਚਾਹੁੰਦਾ ਪਾਪ ਮੈਂ ਕਰਾਂ ਤੇ ਭੋਗੇ ਹੋਰ ਕੋਈ, ਪਰ ਪਿਆਰਿਓ ਇਹ ਕਲਯੁਗ ਦਾ ਟਾਈਮ ਹੈ। ਸਤਿਯੁਗ ਵਿੱਚ ਜੇ ਕੋਈ ਪਾਪ ਕਰਦਾ ਸੀ ਉਹਦਾ ਦੇਸ਼ ਨਾਸ ਹੋ ਜਾਂਦਾ ਸੀ, ਦੇਸ਼। ਧਿਆਨ ਦਿਓ ਮੇਰੀ ਗੱਲ ਵੱਲ। ਤ੍ਰੇਪੇ ਵਿੱਚ ਕੋਈ ਪਾਪ ਕਰਦਾ ਸੀ ਉਹਦਾ ਸ਼ਹਿਰ ਨਾਸ ਹੁੰਦਾ ਸੀ, ਦੁਆਬਰ ਵਿੱਚ ਜੇ ਕੋਈ ਇੱਕ ਪਾਪ ਕਰਦਾ ਉਹਦੀ ਕੁਲ ਦਾ ਨਾਸ ਹੁੰਦਾ ਸੀ। ਸਤਿਯੁਗ ਵਿੱਚ ਬੇੜੂ ਰਾਜੇ ਨੇ ਰਿਸ਼ੀ ਦੀ ਲੜਕੀ ਨੂੰ ਮਖੌਲ ਕੀਤਾ, ਉਹਨੇ ਅੱਗ ਦਾ ਮੀਂਹ ਪਾ ਕੇ ਸਾਰਾ ਦੇਸ਼ ਛਾੜ ਦਿੱਤਾ ਸੀ। ਤ੍ਰੇਪੇ ਦੇ ਵਿੱਚ ਰਾਵਣ ਨੇ ਸੀਤਾ ਨੂੰ ਚਰਾ ਕੇ ਖੜਿਆ, ਕਸੂਰ ਦਾ ਚੰਦ ਬੰਦਿਆਂ ਨਾ ਕੋਈ ਸਲਾਹ ਦੇਣ ਵਾਲਿਆਂ ਦਾ ਕਰਨ ਵਾਲਿਆਂ ਦਾ, ਤੇ ਲੰਕਾ ਨੂੰ ਅੱਗ ਲਾ ਕੇ ਲੰਕਾ ਸਾੜ ਦਿੱਤੀ ਸੀ। ਸਦਾ ਇੱਕੋ ਜਿਹੇ ਵਿਗੜੀ ਰਹਿੰਦੇ, ਜਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੈ। ਜਿਸ ਲੰਕਾ ਵੱਲ ਕੋਈ ਅੱਖ ਭਰ ਕੇ ਨਹੀਂ ਸੀ ਵੇਖ ਸਕਦਾ, ਮਾਈ ਦਾ ਲਾਲ ਦੀ ਅੱਖ ਕਰ ਦਿੰਦਾ ਸੀ, ਐਡੇ ਸਖਤ ਸੁਭਾਅ ਦਾ ਸੀ ਰਾਵਣ। ਜਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੇ, ਆ ਗਿਆ ਕੋ ਮਾਨ ਮਾਥੇ ਸੀਸ ਕੋ ਝੁਕਾਵਦੇ। ਸਾਰੇ ਵੱਡੇ ਵੱਡੇ ਗਾਂਡੂਏ ਰਾਜੇ ਦੇ ਹੱਥ ਜੋੜਦੇ ਸੀ, ਸਿਰ ਝੁਕਾਉਂਦੇ ਸੀ, ਨਾ ਡਰਦੇ ਸੀ। ਸਾਧੋ ਪੌਰ ਬਹੁਤ ਵਿਛਾਉਣਾ ਬਿਨਾ ਠਾਂਡੇ ਰਹੇ, ਨਿਆਰੋ ਨਾਰੋ ਆਪਣੇ ਜੁਹਾਲ ਪਹੁੰਚਾਉਂਦੇ। ਜਿਹੜਾ ਰਾਜਾ ਮਿਲਣ ਆਉਂਦਾ ਸੀ ਨਾ ਇਕੱਠੇ ਹੋ ਕੇ, ਸੱਤ ਦਰਵਾਜ਼ੇ ਸੀ ਕਿਲ੍ਹੇ ਦੇ, ਸੱਤਵੇਂ ਦਰਵਾਜ਼ੇ ਦੇ ਖਲੋਤੇ ਰਹਿੰਦੇ ਸੀ, ਤੇ ਜਿਹਦੀ ਵਾਰੀ ਆਉਂਦੀ ਸੀ ਨਾ ਮੁਲਾਕਾਤ ਕਰਨ ਦੀ, ਉਹ ਜੋ ਜਾਂਦਾ ਸੀ ਉਹ ਡਰਦਾ ਡਰਦਾ ਜਾਂਦਾ, ਦੂਜੇ ਰਾਜੇ ਕਿਤੇ ਸੀ ਮੇਰੇ ਵੱਲੋਂ ਸਾਦਰੀ ਗੱਲ ਬੁਲਾ ਲਈ, ਰੂੜ ਹੱਥ ਜੋੜ ਕੇ ਦੋ ਹੱਥ ਜੋੜ ਕੇ ਡੰਡੌਤ ਕਰੀ, ਨਿਆਰੇ ਨਿਆਰੇ ਵੱਖਰੀਆਂ ਵੱਖਰੀਆਂ ਡੰਡੌਤਾਂ ਭੇਜਦੇ ਸੀ ਡਰਦੇ। ਸਾਧੋ ਪੌਰ ਬਹੁਤ ਵਿਛਾਉਣਾ ਬਿਨਾਂ ਠੰਡੇ ਰਹੇ, ਜਿਹੜੇ ਰਾਜੇ ਕੋਈ ਥੱਲੇ ਵਿਛਾਈ ਨਹੀਂ, ਉਹ ਤਰ੍ਹਾਂ ਵਿਚਾਰੇ ਠੰਡੇ ਥੱਕ ਲੋਤੇ ਰਹਿੰਦੇ ਸੀ, ਬਹਿੰਦੇ ਵੀ ਨਹੀਂ ਸੀ। ਨਿਆਰੋ ਨਿਆਰੋ ਆਪਣੋ ਜੁਹਾਰ ਪਹੁੰਚਾ ਤੇ ਜਾਹੀ ਕੋ ਬਲਾਵ ਤੋਂ ਸੁਆਵ ਤੋਂ ਸ਼ਸ਼ੰਕ ਮਾਨ, ਜਿਹਨੂੰ ਸਾਡਾ ਸੀ ਨਾ ਫਲਾਣੇ ਨੂੰ ਸਦੋ, ਉਹ ਵੀ ਕੰਮ ਦਾ ਆਉਂਦਾ ਸੀ, ਪਤਾ ਜਿਹੜੇ ਕੀ ਆਖ ਦੇਣਾ, ਬਿਨਾਂ ਉਹਦੇ ਕਹੀ ਕੋਈ ਬੈਠਣੋ ਨਾ ਪਾਪ ਤੋਂ, ਜੇ ਕੋਈ ਆ ਜਾਂਦਾ ਸੀ ਮਾਈ ਦੇ ਰਾਮ ਦੀ ਯੋਗ ਨਹੀਂ ਸੀ, ਖੱਬੇ ਜਾਂ ਸੱਜੇ ਪਹਿਲਾਂ ਖਲੋਤਾ ਰਹਿੰਦਾ, ਜਿਹਨਾਂ ਦੇ ਕਹਿੰਦਾ ਕੋਈ ਡਰਦਾ ਬਹਿੰਦਾ ਨਹੀਂ ਸੀ। ਕਹਿੰਦੇ ਐਸਾ ਉਹਦਾ ਹੁਕਮ ਚੱਲਦਾ ਸੀ, ਜਾਹੀ ਕੋ ਬਲਾਬ ਤੋਂ ਸੁਭਾਵ ਤੋਂ ਸ਼ਸ਼ੰਕ ਮਾਨ, ਬਿਨਾਂ ਉਹਦੇ ਕਹੀ ਕੋਈ ਬੈਠਣੋ ਨਾ ਪਾਪ ਤੋਂ। ਕਹਿੰਦੇ ਜਾਹੀ ਕਰ ਲੰਕ ਕੋ ਈਸ਼ ਬਾਂਦਰ ਲਪੇੜ ਹੈ, ਕੀ ਹਾਲ ਹੋਈ ਉਸ ਲੰਕਾ ਨੂੰ ਫਿਰਦੀ ਫਿਰਦੀ ਕਰ ਦਿੱਤਾ ਬਾਂਦਰਾਂ ਨੇ, ਸੱਤਿਆ ਨਾਸ਼ ਕਰ ਦਿੱਤਾ ਉਸ ਲੰਕਾ ਦਾ। ਸਭੇ ਜਨ ਇੱਕ ਸਿਰਾ ਦੇਖੇ ਮਨ ਭਾਵ ਦੇ, ਸਦਾ ਪਿਆਰੇ ਕੁਝ ਦਿਨ ਨਹੀਂ ਰਹਿੰਦੇ, ਕਿਸੇ ਦੇ ਨਹੀਂ ਰਹੇ, ਨਾ ਕੋਈ ਸਦਾ ਅਮੀਰ ਨਾ ਕੋਈ ਗਰੀਬ, ਇਹ ਸਮੇਂ ਦੀ ਚਾਲ ਚੱਲਦੀ ਹੈ ਔਰ ਚੱਲਦੀ ਜਾਂਦੀ ਹੈ। ਤੇ ਕਹਿੰਦੇ ਨੇ ਇਕੱਲੇ ਦਾ ਕਸੂਰ ਤੇ ਲੰਕਾ ਸਾੜ ਦਿੱਤੀ, ਤੇ ਸਾਰੀ ਕਿਤਰਾ ਕਹਿੰਦੇ ਹਨੂੰਮਾਨ ਪਕੜਿਆ ਗਿਆ, ਤੇ ਹੈ ਤੇ ਬਾਂਦਰ ਸੀਗਾ, ਸ਼ਤਾਨ ਬੜਾ ਸੀ, ਸਭਾ ਵੀ ਕਹਿੰਦੇ ਉਹ ਇਤਰਾ ਮਾਰੋ ਇਤਰਾ ਮਾਰੋ, ਕਹਿੰਦਾ ਮੈਨੂੰ ਆਪਣੀ ਮੌਤ ਦਾ ਪਤਾ, ਕਹਿੰਦੇ ਕੀ ਕਰੀਏ, ਕਹਿੰਦੇ ਮੇਰੀ ਪੂਛ ਤੇ ਰੋ ਲਪੇਟੋ ਤੇ ਤੇਲ ਪਾਓ ਤੇ ਤੀਲੀ ਲਾ ਦੋ, ਸੜ ਕੇ ਮਰ ਜਾਣਾ ਮੈਂ। ਉਹਨਾਂ ਰੋ ਲਪੇਟਿਆ, ਤੀਲੀ ਲਾਈ, ਤੇਲ ਪਾ ਕੇ ਇੱਕ ਗੇੜਾ ਲਿਆਉਂਦਾ, ਸਭੀਆਂ ਦਾੜੀਆਂ ਸਾੜਦੀਆਂ, ਮਾਰੀ ਟਪੂਸਰੀ ਦੂਜੀ ਬਿਲਡਿੰਗ ਦੇ ਤੀਜੀ ਦੇ ਸਭ ਲੰਗਾ ਸਾੜ ਕੇ ਸਵਾਹ ਕਰ ਦਿੱਤੀ।
ਕੱਲੇ ਜਾ ਕੇ ਸੁਰ ਲੰਕਾ ਸੜ ਗਈ। ਦੁਆਬਰ ਵਿੱਚ ਜਾਦਵਾਂ ਦੇ ਬੱਚਿਆਂ ਨੇ ਰਿਖੀਆਂ ਨੂੰ ਮਖੌਲ ਕੀਤਾ, ਦੁਰਬਾਸ਼ਾ ਨੇ ਮਖੌਲ ਕੀਤਾ। ਕੀ ਕੀਤਾ, ਡੰਗਰ ਚਾਰਦੇ ਸੀ, ਇੱਕ ਬੱਚੇ ਦੇ ਪੇਟ ਤੇ ਬਰਤਨ ਬਾਟੀ ਬੰਨ ਲਈ, ਕੱਪੜੇ ਨਾਲ ਥੱਲੇ ਉੱਤੇ ਕਮੀਜ਼ ਪਾ ਕੇ ਕਹਿਣ ਲੱਗੇ ਲੜਕੀਆਂ ਵਾਲਾ, ਰਿਖੀ ਜੇ ਇਸ ਬੱਚੀ ਦੇ ਪੇਟੋਂ ਲੜਕਾ ਪੈਦਾ ਹੋਵੇ ਕਿ ਲੜਕੀ। ਉਹ ਸਮਝ ਗਿਆ ਕਿ ਜੇ ਬੱਚੀ ਵੀ ਨਾਲ ਬੱਚੀਆਂ ਹੋਣੀਆਂ ਸੀ ਮਖੌਲ ਕਰਦੇ ਨੇ। ਵੈਸੇ ਤਪ ਕਰਕੇ ਤਲਿਆ ਪਿਆ ਸੜਿਆ ਪਿਆ ਸੀ, ਜੇ ਕਦੇ ਹਾਸੀ ਪੈਂਦਾ ਨਾ ਅੱਗੋਂ ਤੇ ਗੱਲ ਮੁੱਕ ਜਾਣੀ ਸੀ, ਬੱਚਿਆਂ ਸ਼ਰਮਸਾਰ ਹੋ ਜਾਣਾ ਸੀ। ਪਰ ਇੰਨਾ ਤਪਿਆ ਪਿਆ ਸੀ ਤਪ ਦੇ ਵਿੱਚ, ਇਹਨੇ ਕਿਹਾ ਇਸ ਬੱਚੀ ਦੇ ਪੇਟੋਂ ਪੈਦਾ ਹੋ ਜਾਏ ਤੁਹਾਡੀ ਕੁਲ ਦਾ ਨਾਸ ਕਰ ਦੂ। ਇਹਨੇ ਸ਼ਰਾਪ ਦਿੱਤਾ ਸੀ। ਇਹਦੀਆਂ ਕਹਾਣੀਆਂ ਹੋਈਆਂ ਨੇ। ਇੱਕ ਤਰ੍ਹਾਂ ਅਮਰੀਕਾ ਨੇ ਵਰਤ ਰੱਖ ਲਿਆ, ਇਹਦੇ ਆਉਣ ਤੋਂ ਪਹਿਲਾਂ ਘੁੱਟ ਪਾਣੀ ਪੀ ਬੈਠਾ ਸੀ, ਉਹਨੂੰ ਮਾਰਨ ਵਾਸਤੇ ਤੁਰ ਪਿਆ। ਪਹਿਲਾਂ ਸਿਰ ਤੋਂ ਜਨਾਹ ਟੁੱਟੀ, ਜ਼ਮੀਨ ਤੇ ਮਾਰੀ ਚੜੇਲ ਪੈਦਾ ਹੋ ਗਈ, ਤਦ ਹੋ ਗਈ। ਜਿਹਦੇ ਸਿਰ ਚ ਜਨਾਹ ਮਾਰੀ ਚੜੇਲਾਂ ਰੱਖੀਆਂ ਨੇ, ਉਹ ਤੋਂ ਕੀ ਉਮੀਦ ਹੋਵੇਗੀ ਇਹ ਗ੍ਰਿਸ਼ਤੀ ਦਾ ਭਲਾ ਕਰੇਗਾ। ਕਿਸੇ ਹੱਦ ਤੱਕ ਜਿਹਨੇ ਸਿਰ ਚ ਚੜੇਲਾਂ ਦੀ ਕਲੋਨੀ ਵਸਾਈ ਹੈ, ਉਹ ਕਿੱਦਾਂ ਕਿਸੇ ਦਾ ਭਲਾ ਕਰ ਸਕਦਾ, ਕਿਸੇ ਦਾ ਭਲਾ ਨਹੀਂ ਕਰ ਸਕਦਾ। ਕੋਈ ਦੁਨੀਆਂ ਦੀ ਗਈ ਗੁਜਰੀ ਅਦਾਲਤ ਹੈਗੀ ਆ ਕਿ ਇੱਕ ਬੰਦਾ ਘੁੱਟ ਪਾਣੀ ਪੀ ਲਵੇ ਬਿਨਾਂ ਦੱਸਿਆ ਤੂੰ ਤੈਨੂੰ ਸਜਾਏ ਮੌਤ ਦਿੱਤੀ ਜਾਵੇ। ਬੁਰਾ ਭਲਾ ਗਿਆ, ਮਾਰਨ ਤਾਂ ਗਿਆ, ਵਿਸ਼ਵ ਦਰਸ਼ਨ ਚੱਕਰ ਮਗਰ ਲੱਗਾ ਇਹਦਾ, ਵਿਸ਼ਨੂੰ ਦਾ ਪਹਿਲਾਂ ਤੇ ਚੇਰ ਮਾਰੀ ਤੇ ਮੁਰਗੇ ਨੇ ਮਗਰ ਲੱਗਾ ਤੇ ਸਾਰਿਆਂ ਨੂੰ ਫਿਰਿਆ, ਕਿਸੇ ਨੂੰ ਛਡਾਇਆ, ਮਾਰੀ ਦਾ ਅਮਰੀਕ ਛਡਾਇਆ। ਭਾਈ ਗੁਰਦਾਸ ਜੀ ਕਹਿੰਦੇ ਅਮਰੀਕ ਨੇ ਜਾਨ ਛਡਾਈ, ਤਪਿਆ ਪਿਆ ਸੀ ਤਪਿਆ। ਉਹ ਜਾਦਵਾਂ ਨੇ ਜਦੋਂ ਬਾਟੀ ਖੋਲੀ, ਪੱਥਰੀ ਨਿਕਲੀ, ਰਗੜਨ ਲੱਗ ਪਏ। ਕ੍ਰਿਸ਼ਨ ਨੇ ਕਿਸੇ ਨੂੰ ਕਹਿੰਦੇ ਵੀ ਕੀ ਕਰੀਏ, ਕ੍ਰਿਸ਼ਨ ਕਹਿੰਦਾ ਵੀ ਮੰਮੀ ਜਾਦਵਿਆ ਮਰਾਂਗੇ ਤਾਂ ਆਪਾਂ ਸਾਰੀ, ਪਰ ਤੁਸੀਂ ਵਿਭਾਗ ਖੇਤਰ ਵਿੱਚ ਚਲੇ ਜਾਓ, ਉੱਥੇ ਜਾ ਕੇ ਇਹਨੂੰ ਰਗੜ ਦਿਓ ਤੇ ਤੁਸੀਂ ਬਾਣੀ ਪੜੋ ਜਾ ਕੇ ਤਪ ਕਰੋ। ਉਹਨਾਂ ਨਿਕੰਮਿਆਂ ਆ ਕੇ ਸ਼ਰਾਬ ਕੱਢੀ, 56 ਕਰੋੜ ਜਾਦਵ ਬਿਨਾਂ ਸੱਸਰਾਂ ਨੂੰ ਕਾਹੀ ਮਾਰ ਮਾਰ ਕੇ ਮਰ ਗਿਆ ਸ਼ਰਾਬ ਪੀ ਕੇ। ਉਹ ਜਿਹੜੀ ਪੱਥਰੀ ਕਸਾਈ ਸੀ ਨਾ, ਉਹ ਕਾਹੀ ਦੇ ਜੜ੍ਹਾਂ 'ਚ ਬੈਠੀ ਗਈ, ਉਹ ਕੁੱਟ ਪੁੱਟ ਮਾਰ ਕੇ ਮਰ ਗਏ। ਜਿਹੜੀ ਇੰਨੀ ਬਲੀ ਸੀ ਉਹ ਸੁੱਟ ਦਿੱਤੀ, ਉਹ ਬੱਚੀ ਨੇ ਖਾ ਲਈ, ਉਹ ਫੰਦਕ ਨੇ ਫੜੀ, ਉਹ ਤੀਰ ਅੱਗੇ ਲਾ ਲਈ ਤੇ ਕ੍ਰਿਸ਼ਨ ਸੁੱਤਾ ਸੀ ਜੰਗਲ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਪਰ ਚਰਨ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ, ਫੰਦਕੇ ਆਇਆ ਭਾਲਦਾ ਜਾਨ ਮਿਰਗ ਬਾਣ ਲੈ ਮਾਰੇ। ਫੰਦਕ ਲੱਭਦਾ ਆਇਆ ਤੇ ਉਹ ਪੈਰ ਵਿੱਚ ਪਦਮ ਚਮਕਿਆ ਤੇ ਸੱਜਿਆ ਹੱਥੀ ਅੱਖ ਹੈ। ਤੇ ਜਦੋਂ ਅੱਗੇ ਵੇਖਿਆ ਕ੍ਰਿਸ਼ਨ ਲਹੂ ਲੁਹਾਨ ਹੋਇਆ, ਕਹਿੰਦੇ ਔਗਣ ਕੀਤੇ ਹਰਨਾ ਚਿਤਾਰੇ। ਉਹਨੇ ਆਖਿਆ ਵੀ ਇਹ ਇਸ ਤਰ੍ਹਾਂ ਬਜਟ ਪੂਰਾ ਹੋਣਾ ਸੀ, ਕੁਝ ਬੱਚਿਆਂ ਦੇ ਕਸੂਰ ਤੋਂ ਕੁਲ ਦਾ ਨਾਸ ਹੋਇਆ। ਫਿਰ ਇਹ ਕਲਯੁਗ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ ਹੈ ਸਾਧਨਾ ਕਰਕੇ ਵੇਖ ਲਓ, ਉਹਦਾ ਫਲ ਮਿਲ ਜਾਂਦਾ, ਅਵਸ਼ ਮਿਲਦਾ। ਇੱਥੇ ਕਬੀਰ ਸਾਹਿਬ ਕਹਿੰਦੇ ਪਾਪ ਪੁੰਨ ਦੇ ਬੈਲ ਵਿਸਾਹੇ, ਪਾਪ ਦੇ ਪੁੰਨ ਰੂਪੀ ਦੋ ਬੈਲ ਵਿਸਾਹੇ ਨੇ ਖਰੀਦੇ ਨੇ, ਤੇ ਪਵਨ ਪੂੰਜੀ ਪ੍ਰਗਾਸ਼ਿਓ, ਪਵਨ ਸਵਾਸਾਂ ਦੀ ਪੂੰਜੀ ਜਿਹੜੀ ਇਹਦੇ ਅੰਦਰ ਚੱਲਦੀ ਪ੍ਰਗਟ ਹੋਈ ਹੈ।
ਕ੍ਰਿਸ਼ਨਾ ਗੂਣ ਭਰੀ ਘੱਟ ਭੀਤਰ, ਤਿੰਨ ਵਿਦ ਤਾਂ ਵਿਸਾਹਿਓ।
ਕਹਿੰਦੇ ਤ੍ਰਿਸ਼ਨਾ ਦੀ ਗੂਣ ਛੱਟ, ਇਹਨਾਂ ਬੈਲਾਂ ਦੇ ਲੱਦਿਆ ਕੀ ਹੈ, ਪੁੰਨਾ ਪਾਪਾਂ ਦੇ ਬੈਲਾਂ ਦੇ ਸਰੀਰ ਦੇ ਬੈਲ ਤੇ ਤ੍ਰਿਸ਼ਨਾ ਦੀ ਗੂਣ, ਐਂਡ ਸੌਖਾ ਸਮਝਣ ਵਾਸਤੇ ਗੂੜ ਗੋਰੀ ਸਮਝ ਲਓ, ਜਿਹਦੇ ਵਿੱਚ ਮਾਲ ਧਨ ਪਾਇਆ ਜਾਵੇ ਪਦਾਰਥ, ਉਹਨੂੰ ਗੂਣ ਕਹਿੰਦੇ। ਇਹ ਤ੍ਰਿਸ਼ਨਾ ਦੀਆਂ ਘੱਟ ਭੀਤਰ, ਜਿਹੜਾ ਘੱਟ ਸਰੀਰ ਦੇ ਅੰਦਰ ਹਿਰਦਾ ਹੈ ਨਾ, ਉਹ ਗੂਣ ਰੂਪ ਤ੍ਰਿਸ਼ਨਾ ਦੇ ਸੌਦੇ ਨਾਲ ਭਰ ਲਿਆ ਜੀਵ ਨੇ, ਉਹਨਾਂ ਪਾਪਾਂ ਵਿੱਚ ਲਾ ਕੇ, ਕਿਉਂਕਿ ਤ੍ਰਿਸ਼ਨਾ ਵਿਰੜੇ ਹੀ ਕੀ ਬੁੱਝੀ, ਹੇ ਕੋਟ ਜੋਰੇ ਦਾਸ ਕਰੋਰੇ, ਮਰਨਾ ਹੋਰੇ ਪਰੇ ਪਰੇ ਕੁਰ ਜੀ। ਤੇ ਕਹਿੰਦੇ ਇਹ ਵਿਦ ਕਾਂਡ ਵਸਾਹਿਓ, ਇਸ ਤਰੀਕੇ ਨਾਲ ਇਸ ਕਾਂਡ, ਕਾਂਡ ਪਤਾ ਕਿਹਨੂੰ ਕਹਿੰਦੇ ਨੇ, ਬਲਦਾ ਤੇ ਮਾਲ ਲੱਦ ਦੇ ਨਾ, ਤੇ ਇਕੱਠੇ ਬਲਦਿਆਂ ਨੂੰ ਕਹਿੰਦੇ ਕਾਂਡ, ਮੇਰਾ ਟਾਂਡਾ ਲਾਦਿਆ ਜਾਏ ਇਸ ਰਾਗ ਵਿੱਚ ਆਉਂਦਾ। ਹੁਣ ਟਾਂਡ ਕਹਿੰਦੇ ਇਹਦੇ ਮਨੁੱਖ ਨੇ ਪੁੰਨਾ ਪਾਪਾਂ ਦੇ ਬੈਲਾਂ ਦੇ ਉੱਪਰ ਤ੍ਰਿਸ਼ਨਾ ਦੀ ਕਾਂਡ ਲੱਦੀ ਹੋਈ ਹੈ। ਤ੍ਰਿਸ਼ਨਾ ਦੇ ਵਿੱਚ ਹੀ ਜੀਵ ਜਿਹੜਾ ਤੁਰਿਆ ਫਿਰਦਾ ਹੈ, ਤ੍ਰਿਸ਼ਨਾ ਦੇ ਵਿੱਚ ਹੀ ਭੱਜਾ ਫਿਰਦਾ ਹੈ, ਤ੍ਰਿਸ਼ਨਾ ਇਹਦੀ ਬੁੱਝਦੀ ਨਹੀਂ, ਕਿਉਂਕਿ ਤ੍ਰਿਸ਼ਨਾ ਇੱਕ ਐਸਾ ਰੋਗ ਹੈ ਜਿਹੜਾ ਜੀਵ ਨੂੰ ਆਪਣੀ ਅਕੀਦੇ ਤੋਂ ਦੇਖ ਦਿੰਦਾ ਹੈ। ਸਮਾਂ ਹੋ ਗਿਆ, ਸਮਾਂ ਇਜਾਜ਼ਤ ਨਹੀਂ ਦਿੰਦਾ, ਬਸ ਇੱਕ ਪੰਕਤੀ ਦਾ ਅਰਥ ਹੀ ਤੁਹਾਡੇ ਸਾਹਮਣੇ ਮੈਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕੱਲ੍ਹ ਦੀ ਕਥਾ ਵਿੱਚ ਕਬੀਰ ਸਾਹਿਬ ਸਾਰੇ ਵਣਜਾਰੇ ਦੀ ਗੱਲ ਸੁਣਾਉਣਗੇ ਵੀ ਅਸੀਂ ਤਾਂ ਪਰਮਾਤਮਾ ਨੂੰ ਵਣਜਾਰਾ ਬਣਾਇਆ ਹੈ, ਉਸ ਪਰਮਾਤਮਾ ਦੇ ਸਾਨੂੰ ਨਾਮ ਰੂਪੀ ਵਖਰ ਦਿੱਤਾ ਹੈ, ਉਹ ਅਸੀਂ ਆਪਣੇ ਸਰੀਰ ਦੀ ਬੈਲ ਤੇ ਲੱਦ ਕੇ ਪਰਮੇਸ਼ਰ ਨੂੰ ਪ੍ਰਾਪਤ ਹੋਵਾਂਗੇ। ਤੇ ਦੁਨੀਆਦਾਰੀ ਨੇ ਗੱਲ ਦੱਸ ਦਿੱਤੀ ਹੈ ਕਿ ਸਰੀਰ ਤਾਂ ਪੁੰਨਾਂ ਤੇ ਪਾਪਾਂ ਦੇ ਕਰਕੇ ਮਿਲਦਾ ਹੈ, ਤੇ ਇਹਦੇ ਵਿੱਚ ਸਵਾਸਾਂ ਰੂਪੀ ਪੂੰਜੀ ਜਿਹੜੀ ਹੈ ਉਹ ਭਰੀ ਹੋਈ ਹੈ, ਕਿਉਂਕਿ ਸਵਾਸ ਹੌਲੀ ਹੌਲੀ ਪੂੰਜੀ ਮੁੱਕਦੀ ਜਾਂਦੀ ਹੈ। ਘੜੇ ਵਿੱਚ ਪਾਣੀ ਪਾ ਦਈਏ ਤਾਂ ਬੂੰਦ ਬੂੰਦ ਕਰਕੇ ਨਿਕਲ ਜਾਂਦਾ ਹੈ, ਫੋਟੇ ਘੱਟ ਜਾਓ ਪਾਣੀ ਇਸ ਤਰ੍ਹਾਂ ਸਵਾਸ ਨਿਕਲਦੇ ਜਾਂਦੇ ਨੇ। ਤੇ ਕਬੀਰ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ, ਪਿਆਰਿਆ ਤੂੰ ਵਾਹਿਗੁਰੂ ਦੀ ਬੰਦਗੀ ਕਰ, ਚੰਗੇ ਕਰਮ ਜ਼ਰੂਰ ਕਰ, ਪਾਪ ਤੇ ਬਿਲਕੁਲ ਨਾ ਕਰ, ਪਰ ਪਰਮਾਤਮਾ ਦੀ ਬੰਦਗੀ ਕਰ, ਫਿਰ ਤੇਰਾ ਸੰਸਾਰ ਵਿੱਚ ਆ ਕੇ ਵਣਜ ਕਰਨਾ ਸਫਲਾ ਹੋਵੇਗਾ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਰਹਿਮਤਾਂ ਕਰਨ, ਵਿਚਾਰਾਂ ਕਰਦਿਆਂ ਨੇ ਪ੍ਰਕਾਰ ਦੀਆਂ ਤੁਰੜੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਦੀ ਬਖਸ਼ ਲੈਣ ਦਿਓ। ਸੱਜਣ ਅਸੀਸਰੀਆਂ ਜੋ ਹੋਵੇ ਸਹਿਬ ਸੁਮੇਲ, ਜਿਹਨਾਂ ਗੁਰੂ ਖਾਂ ਨੇ ਕਥਾ ਦੇ ਸਰਕਾਰ ਵਿੱਚ ਮਾਇਆ ਹਾਜ਼ਰ ਕੀਤੀ ਹੈ। ਸਤਿਗੁਰੂ ਜੀ ਆਪ ਸਭ ਦੇ ਨਾਮ ਜਾਣਦੇ ਨੇ, ਗੁਰੂ ਰਾਮਦਾਸ ਸਾਹਿਬ ਦੇ ਖਜ਼ਾਨੇ ਪਰਿਪੂਰਨ ਕਰਨ, ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦੀ ਜਾਗਰਤਾ ਸਵਾਸ ਸਵਾਸ ਰਣ ਬਖਸ਼ਣ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਕ੍ਰਿਸ਼ਨਾ ਗੁਣ ਭਰੀ ਘੱਟ ਭੀਤਰ, ਇਨ ਬਿਦ ਤਾਂਡ ਵਿਸਾਹਿਓ।
ਵਾਹਿਗੁਰੂ ਜੀ ਕਾ